ਪੰਥ ਦੇ ਮਹਾਨ ਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਕੈਂਥਲ ਦੀ ਧਰਤੀ ਤੇ ਬਹਿ ਕੇ ਲਿਖੀ ਹੈ। ਭਾਈ ਸਾਹਿਬ ਜੀ ਨੇ ਇਹੋ ਜਿਹੀ ਭਾਵਨਾ ਨਾਲ ਗੁਰਦੇਵ ਦੀ ਕਥਾ ਲਿਖੀ ਹੈ ਕਿ ਸਰਵਣ ਕਰਦਿਆਂ ਸਾਡੀ ਸੁਰਤ ਉੱਥੇ ਚਲੀ ਜਾਂਦੀ ਹੈ, ਇਉਂ ਭਾਸਦਾ ਹੈ, ਇਉਂ ਪ੍ਰਤੀਤ ਹੁੰਦਾ ਹੈ ਕਿ ਜੋ ਜੋ ਗੁਰਦੇਵ ਦਾ ਇਤਿਹਾਸ ਚੱਲ ਰਿਹਾ ਉਹਦੇ ਵਿੱਚ ਅਸੀਂ ਹਾਜ਼ਰ ਹਾਂ। ਸਾਡੀਆਂ ਅੱਖਾਂ ਦੇ ਸਾਹਮਣੇ ਸਾਹਮਣੇ ਉਹ ਸਾਰੀ ਤਸਵੀਰ, ਉਹ ਸਾਰੀ ਖੇਡ ਜਿਹੜੀ ਆ ਉਹ ਨਜ਼ਰ ਆਉਣ ਲੱਗ ਪੈਂਦੀ ਹੈ। ਜੇ 52 ਰਾਜਿਆਂ ਨੇ ਗੁਰਦੇਵ ਨੂੰ ਕਗਿਆ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਬਿਨਾਂ ਸਾਡੀ ਕਿਸੇ ਬਾਂਹ ਨਹੀਂ ਫੜਨੀ, ਤਾਂ ਇਉਂ ਪ੍ਰਤੀਤ ਹੁੰਦਾ ਸੀ ਕਿ ਨੇਤਰਾਂ ਦੇ ਸਾਹਮਣੇ ਉਹ ਸਾਡੇ ਗੁਰਦੇਵ ਨੂੰ ਬੇਨਤੀਆਂ ਕਰ ਰਹੇ। ਵਜ਼ੀਰ ਖਾਨ ਨੂੰ ਬਾਦਸ਼ਾਹ ਜਹਾਂਗੀਰ ਨੇ ਗੁਰਦੇਵ ਕੋਲ ਭੇਜਿਆ ਕਿ ਸਤਿਗੁਰਾਂ ਨੂੰ ਜਿਵੇਂ ਕਿਵੇਂ ਕਰਕੇ ਲੈ ਕੇ ਆਓ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ ਵਜ਼ੀਰ ਖਾਨ, ਇਹ ਰਾਜੇ ਸਾਡੀ ਸ਼ਰਨ ਆ ਗਏ ਹਨ, ਸਾਡੀ ਇਹ ਪ੍ਰਤੱਗਿਆ ਹੈ ਜਿਹੜਾ ਸਾਡੀ ਸ਼ਰਨ ਆ ਜਾਂਦਾ ਹੈ ਅਸੀਂ ਸ਼ਰਨ ਆਏ ਨੂੰ ਤਿਆਗਦੇ ਨਹੀਂ ਹਾਂ। ਸ਼ਰਨ ਆਏ ਨੂੰ ਗਲ ਲਾਉਣ ਦਾ ਵਿਧਾਨ ਹੈ ਸਾਡੇ ਘਰ ਦਾ। ਇਹਨਾਂ ਨੇ ਸ਼ਰਨ ਪੈ ਕੇ ਕਗਿਆ ਕੇ ਬੇਨਤੀ ਕੀਤੀ ਹੈ ਤੇ ਅਸੀਂ ਇਹਨਾਂ ਨੂੰ ਬਚਨ ਕੀਤਾ ਕਿ ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਨਾਲੇ ਵਜ਼ੀਰ ਖਾਨ ਜਿਹੜਾ ਕੋਈ ਆਤੁਰ ਤੇ ਦੁਖੀ ਫਰਿਆਦੀ ਹੋ ਕੇ ਸਾਡੀ ਸ਼ਰਨ ਚ ਆ ਕੇ ਸਾਨੂੰ ਬੇਨਤੀ ਕਰਦਿਆਂ ਕਹਿ ਦਿੰਦਾ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਉਹਨੂੰ ਇਸ ਗਵਾਲੀਅਰ ਦੇ ਕਿਲੇ ਚੋਂ ਛੁਡਾਉਣਾ ਸਾਡੇ ਲਈ ਕੋਈ ਔਖੀ ਗੱਲ ਨਹੀਂ, ਮੈਂ ਤਾਂ ਉਹਨਾਂ ਦੇ ਨੇੜੇ ਜਮਦੂਤ ਵੀ ਨਹੀਂ ਫਰਕਣ ਦਿੰਦਾ। ਇਸ ਕਰਕੇ ਬਾਦਸ਼ਾਹ ਨੂੰ ਕਹੋ ਕਿ ਹੁਣ ਤਾਂ ਆਵਾਂਗੇ ਜੇ ਨਾਲੇ ਰਾਜੇ ਆਉਣਗੇ, ਨਹੀਂ ਤਾਂ ਜਿੱਥੇ ਰਾਜੇ ਬੈਠੇ ਨੇ ਉੱਥੇ ਅਸੀਂ ਬੈਠੇ। ਸਤਿਗੁਰੂ ਜੀ ਦੇ ਬਚਨ ਸੁਣ ਕੇ ਵਜ਼ੀਰ ਖਾਨ ਬੜਾ ਹੈਰਾਨ ਵੀ ਹੋਇਆ ਕਿ ਇਹ ਤਾਂ ਬਹੁਤ ਔਖਾ ਕੰਮ ਹੈ, ਇਹ ਰਾਜਿਆਂ ਨੂੰ ਛੱਡਣਾ ਇਹ ਤਾਂ ਬਾਗੀ ਹਨ, ਫਿਰ ਇੱਕ ਰਾਜਾ ਨੇ, ਦੋ ਨੇ, 52 ਰਾਜੇ ਨੇ, ਇਹਨਾਂ ਦਾ ਤਿਆਗ ਕਿਵੇਂ ਹੋ ਸਕਦਾ ਹੈ। ਬਹੁਤ ਫੌਜਾਂ ਮਰੀਆਂ ਨੇ, ਪੈਸਾ ਖਰਚ ਹੋਇਆ ਤਾਂ ਜਾ ਕੇ ਕੈਦੀ ਕੀਤੇ ਹਨ, ਇਹ ਬਹੁਤ ਔਖਾ ਕੰਮ ਹੈ, ਮੁਸ਼ਕਲ ਹੈ। ਪਰ ਵਜ਼ੀਰ ਖਾਨ ਗੁਰਦੇਵ ਦਾ ਸੇਵਕ ਵੀ ਸੀ, ਜਦੋਂ ਬਾਹਰੀ ਤੌਰ ਤੇ ਪਰਿਸਥਿਤੀਆਂ ਵੇਖਦਾ ਕਿ ਬਾਦਸ਼ਾਹ ਨੇ ਗੱਲ ਨਹੀਂ ਮੰਨਣੀ, ਉਹ ਕਿਵੇਂ ਇਹਨਾਂ ਨੂੰ ਰਿਹਾ ਕਰੇਗਾ, ਪਰ ਅੰਤਰੀਵੀ ਤੌਰ ਤੇ ਮਨ ਵਿੱਚ ਇਹ ਯਕੀਨ ਹੈ ਕਿ ਬਾਹਰੀ ਤੌਰ ਤੇ ਸਾਨੂੰ ਨਜ਼ਰ ਆਉਂਦਾ ਵੀ ਇਹ ਕੰਮ ਔਖਾ ਸਾਡੇ ਲਈ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਔਖਾ ਨਹੀਂ ਹੈ। ਜੇ ਉਹਨਾਂ ਨੇ ਕਹਿ ਦਿੱਤਾ ਤੇ ਫਿਰ ਇਹ ਕੰਮ ਹੋ ਜਾਣਾ ਹੈ, ਤੇ ਮੇਰਾ ਇਹ ਫਰਜ਼ ਬਣਦਾ ਕਿ ਮੈਂ ਜਾ ਕੇ ਬਾਦਸ਼ਾਹ ਨੂੰ ਦੱਸਾਂ। ਅਗਲਾ ਕੰਮ ਗੁਰੂ ਪਾਤਸ਼ਾਹ ਨੇ ਆਪਣਾ ਆਪੇ ਕਰ ਹੀ ਲੈਣਾ ਹੈ ਜੋ ਉਹਨਾਂ ਨੇ ਕਰਾਉਣਾ ਹੈ। ਏਦਾਂ ਦੇ ਬਾਦਸ਼ਾਹ ਤਾਂ ਗੁਰਦੇਵ ਦੇ ਸਾਹਮਣੇ ਇੱਕ ਕਾਠ ਦੀਆਂ ਪੁਤਲੀਆਂ ਨੇ, ਜਿਵੇਂ ਨਚਾਉਂਦੇ ਆਏ ਤਿਵੇਂ ਨੱਚਦੇ ਨੇ, ਜੋ ਨਾ ਕਰਾਉਣਾ ਇਹਨਾਂ ਨੇ ਕਰ ਲੈਣਾ ਹੈ। ਵਜ਼ੀਰ ਖਾਨ ਦੇ ਮਨ 'ਚ ਭਰੋਸਾ, ਗੁਰਦੇਵ ਨੂੰ ਨਮਸਕਾਰ ਕਰਕੇ ਗਵਾਲੀਅਰ ਦੇ ਕਿਲੇ ਚੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਵਜ਼ੀਰ ਖਾਨ ਚੱਲ ਪਿਆ। ਸਤਿਗੁਰਾਂ ਦੇ ਦਰਸ਼ਨਾਂ ਤੋਂ ਵਿਦਾ ਹੋ ਕੇ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਲਈ ਚੱਲ ਪਿਆ। ਆਓ ਮਨ ਵਿਰਤੀਆਂ ਇਕਾਗਰ ਕਰੀਏ, 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਪਹਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬੋ ਪਰ ਉਪਕਾਰੀ, ਵੱਡ ਜੋਧਾ ਬਹੁ ਪਰ ਉਪਕਾਰੀ, ऐसे दीन दयाल सतगुरां दे चरणां विच अपनियां हाजरियां लवाओ, रसना नूं पवित्र करो ते पावे रखो। हे छेवें पातशाह, जिवें ग्वालियर दे किले विच बंद उन्हां 52 राजयां नूं आप जी ने रिहाइयां बख्शियां हन, असीं भी इस संसार रूपी कैद खाने विच खबरे किन्ने कु जुगां तों कैद ही आ महाराज। जमदे हां, मरदे हां, फिर जमदे हां, फिर मरदे हां। यह कैद खाना संसार, छेवें पातशाह जिवें उन्हां नूं रिहाइयां बख्शियां, उन्हां लई बंदी छोड़ होए हो, तिवें कृपा करके साडे भी बंधन कट दिओ, जन्म मरण तों रहत कर दिओ। हाजरी लवाओ, रसना नूं करो पवित्र ते आखो जी सतनाम श्री
वाहे गुरु साहिब जी,
सतनाम
श्री वाहे गुरु साहिब। इम कह सुन कह हुए असवार,
वजीर खान ने गुरुदेव नाल बचन बिलास कीते, सतगुरु जी दे बचन सुने, जो कहण आया सी ओ कहे, और सतगुरु जी कोलो विदा हो के चले हन।
कमनियो पंथ शीघ्रता तार,
बड़ी छेती नाल बड़ी काली नाल घोड़े ते सवार हो के ग्वालियर तो वजीर खान जी चल पए।
गयो शाह टिग बैठे ओ देख,
बादशाह दे पास दिल्ली पहुंचे वजीर खान जी। बादशाह दी कचहरी च गए, बादशाह नूं जाके मिले,
करी बंदगी निम्र बिशेख।
बादशाह नूं झुक के वजीर खान ने सलाम कीती, क्योंकि वजीर सी बादशाह दा अहलकार सी, तो बादशाह नूं सलाम कीती है। बादशाह नूं भी खेड़ा खेड़िया जदों वजीर खान नूं आया वेख्या।
कहियो शाहो गुर की सुध देहो,
बादशाह बोलिया, कहण लगा वजीर खान जी दसो गुरु साहब जी की खबर ले आए हो। धन गुरु हरगोबिंद साहब जी दे दर्शन करके आए हो, उन्हां नूं मिलन गए सी, की खबर लेके आए हो।
करियो के नह आवन लख ने हो,
दसो उन्हां ने मेरे मन दा ने जान के, मेरे हिरदे दी प्रीत जान के उथों आउण दा संकल्प कीता के नहीं कीता, कि उन्होंने मेरे हिरदे की प्रीत वेखी है। मैं अपने हिरदे की गूढ़ी प्रीत नाल उन्हां नूं याद कीता कि उन्होंने मेरे अंदर दा ने जान के इत्थे आउण दी तैयारी कीती है या नहीं कीती।
अधिक प्रतीखन मैं नित करता,
मैं तां रोज उड़ीक करदा हां, दिन चढ़दा है ते उड़ीकदा भी अज आउणगे, रात पै जांदी है ते रात नूं उड़ीकदा भी कल सवेरे दिन चढ़ेगा ते सतगुरु जी आ जाणगे। इदां मैं रात दिन उन्हां दी बहुत भारी उड़ीक कर रहा। खालसा जी, सब तो वड्डी साधना है उड़ीकना, बड़ी वड्डी करड़ी कालना है उड़ीकना। औखा हुंदा कदे कोई सज्जन मित्र ने आउणा होवे, समा दित्ता होवे उहने आउण दा, उस समय ना आवे, दो चार मिंट पांच मिंट भी उत्ते लंघ जाण ते साडा मन काला पै जांदा भी आया नहीं, किड्डी औखी घालना उड़ीकना। फिर पांच दस मिंट बाद फोन कर, अजकल ते चलो फोन ने, आपां झट फोन ला लैंदे, कित्थे आया नहीं, वह भी अगों हौसला जिहा दे दिंदा, आ गया बस। पर पहला दा ना फोन सन, किन्ना औखा समा होवेगा किसे नूं उड़ीकना, 10 मिंट 15 मिंट घंटा। यह बड़ी वड्डी साधना है। जदों सत्कारयोग माता सुलखणी जी दे जीवन ते निगाह मारीए ना, तो माता जी दी साधना अगे बार बार सीस झुकदा मां सुलखणी। लोग कहिंदे सन खबरे हैण भी के नहीं गुरु नानक साहब, खबरे आउणगे के नहीं, वह तां फकीर हो गए ने। पर एक माता सुलखणी दे अंदर किन्ना तरवास होवेगा कि पेके घर विच बैठी मन च तांग सी कि मेरे सिर दे साई आउणगे। प्रतक शक्ति ने माता सुलखणी जी इस संसार च, अकाल पुरख दी गुरु नानक साहब दी शक्ति। तो उड़ीकना बड़ी वड्डी साधना है। बादशाह ने गुरबाणी में जदों अपने मालक दी उड़ीक बाबत बचन उचारण कीते ते कहिंदे उड़ीनी 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 कब घर आवै री, मैं उड़ीकदी हां उड़ीकदी हां उड़ीकदी हां, मेरे साईं तू मेरे घर कदों आवेगा। हो खड़ी निहाली पंद मत मोह सज्जन आवे। तो उड़ीकना बड़ी वड्डी साधना। असी कदे उड़ीक कीती नहीं अपने स्वामी दी, असी अपने साहब दी कदे उड़ीक दी तड़फ दे विच बैठे ही नहीं हां। साडे हिरदिया विच तां होर ही ख्याल उत्पन्न हुंदे आ, नितनेम करन बह जाइए ते संसारी धंदे ही सानू चेते रहिंदे आ। जे भुलिया भुलेखिया माला फड़ के भजन करन बह जाइए तां सानू कई तरह दे फुरने घेरन लग पैंदे आ। सिमरन करदिआं भजन करदिआं कदे मन दे विच उड़ीक दी तांग बणी नहीं, महाराज गुरु नानक साहब कदों आओगे साडे हिरदे दी सेचा ते। बाजा वाले स्वामी कलगीधर स्वामी अपनी झलक कदों दिखाओगे महाराज, कदों दर्शन दोगे? साडे अंदर तां कदे आले उड़ीक दी तीवर इच्छा बणी नहीं गुरु खालसा जी। फिर असी कहने असी जग्यासू हां, असी तां हाले जग्यासू भी नहीं बने। सिख बनन दा राह तां हाले बड़ी दूर है, हाले तां जग्यासू भी नहीं बने। असी जग्यासू ओ हुंदा जिहदे अंदर प्रभु नूं मिलन दी जग्यासा होवे, ओ जग्यासू हुंदा। जिहदे अंदर रब नूं मिलन दी आस जाग पई, ओ जग्यासू है। तो ये कहन लगा बादशाह वजीर खान जी, मैं गुरु पातशाह नूं रात दिन उड़ीकदा हां। हालांकि भावें बादशाह दी उड़ीक अध्यात्मक जगत दे पांधी वाली उड़ीक नहीं है, बादशाह इसलिए उड़ीकदा डर करके उड़ीकदा भी कितें रात नूं दोबारा शेर ना आ जाण मेरे प्राण कढ़न वास्ते। उहनूं तां इसलिए उड़ीक है, उह अध्यात्मक जगत वाली जग्यासा वाली उड़ीक नहीं है। ये जिहड़ी तड़फ है ना अध्यात्मक जगत दी तड़फ अपने मालक नूं मिलन दी, उहदे दर्शन करन दी, ये तड़फ खालसा जी पहला तपाउंदी है। पर परमात्मा दी एही याद जिहड़ी तड़फ दे रूप दे विच फिर जग्यासू ते साधक दे हिरदे च परमात्मा रूप होके विराजमान हो जाती है। जिहड़ी तड़फ है ना प्रभु नूं मिलन दी, उहदे दर्शनां दी तांग पहला तां तपाउंदी है, बहुत ज्यादा तपाउंदी है। अखीर नूं ओही तड़फ परमेश्वर दा रूप होके हिरदे च विराजमान हो जाती है। ओही तड़फ ओह अध्यात्मक जगत दी खेड है। तो बादशाह दे अंदर तां केवल ओह डर ही है ना, ओहदे लई उड़ीकदा वी आ जाण किते मुड़ के शेर ही ना आ जाण मैनूं डराउण जां मारन। तो कहण लगा वजीर खान जी, मैं उन्हां नूं रात दिन उड़ीकदा हां भी कदों आउणगे
दर्शन देह बिगन गन हरता।
कदों आउणगे मैनूं दर्शन देणगे ते मैनूं अपने दर्शन दे के मेरे बिघन दूर करनगे, मैनूं बिघना तो रहत कर देणगे।
सुन वजीर खान जुग कर बंद।
वजीर खान ने अपने दोवें हाथ जोड़े ते बादशाह जहांगीर नूं कहण लगा,
कहत शाहो सो देत आनंद।
बादशाह नूं आनंद देण वास्ते बोले बचन वजीर खान ने,
सदा चहत है कुशल तुम्हारे।
कहण लगे बादशाह सलामत, गुरुदेव कोल जदों मैं गया सी उन्हां ने तुहाडा पहला सुख सुनेहा पुछिया भी बादशाह नूं किस हालत च वेख के आए हो, ते मैं कहा सी जी तुहाडी कृपा। तो उन्हां आखिया भी मैं बादशाह दा असी कुशल प्रसानी मंगदे हां, ਉਹ ਤਾਂ ਸਦਾ ਤੁਹਾਡੀ ਕੁਸ਼ਲਤਾ ਚਾਹੁੰਦੇ ਹਨ।
ਕਿਰਪਾ ਪਰੇ ਗੁਰਬਾਕੀ ਉਚਾਰੇ।
ਕਿਰਪਾ ਕਰਦਿਆਂ ਉਹਨਾਂ ਨੇ ਬਚਨ ਉਚਾਰਨ ਕੀਤੇ ਹਨ,
ਪਰ ਉਹ ਕਾਜ ਅਬ ਐਸੋ ਆਏ।
ਬਾਦਸ਼ਾਹ ਹੁਣ ਇੱਕ ਐਸਾ ਕਾਰਜ ਆਣ ਬਣਿਆ, ਉਹਨਾਂ ਨੇ ਜਿੰਨੇ ਬਚਨ ਕੀਤੇ ਨੇ ਕਿਰਪਾ ਕਰਦੇ ਉਚਾਰੇ ਨੇ, ਪਰ ਹੁਣ ਇੱਕ ਐਸਾ ਕੰਮ ਆਣ ਬਣਿਆ ਹੈ।
ਕਰਨੋ ਕਠਨ ਸੋ ਜਾਣਿਓ ਜਾਏ।
ਜਿਹੜਾ ਕੰਮ ਕਰਨਾ ਬਹੁਤ ਔਖਾ ਜਾਣਿਆ ਜਾਂਦਾ, ਕੰਮ ਇਹੋ ਜਿਹਾ ਆਣ ਪਿਆ ਜਿਹੜਾ ਕੰਮ ਤੁਹਾਡੇ ਲਈ ਕਰਨਾ ਜਾਂ ਹੋਰ ਰਾਜਨੀਤਿਕ ਤੌਰ ਤੇ ਕਰਨਾ, ਰਾਜਸੀ ਤੌਰ ਤੇ ਕਰਨਾ, ਉਹ ਬਹੁਤ ਕਠਿਨ ਪ੍ਰਤੀਤ ਹੁੰਦਾ, ਔਖਾ ਪ੍ਰਤੀਤ ਹੁੰਦਾ।
ਤੁਮਰੇ ਕਹੇ ਬਿਨਾ ਨਹਿ ਹੋਏ,
ਪਰ ਉਹ ਤੇਰੇ ਲਈ ਕਠਿਨ ਨਹੀਂ ਹੈ। ਜੇ ਤੂੰ ਕਹਿ ਦੇਵੇਂ ਤੇਰੇ ਲਈ ਔਖਾ ਨਹੀਂ ਹੈ, ਤਾਂ ਔਖਾ ਪਰ ਤੇਰੇ ਲਈ ਔਖਾ ਤਾਂ ਨਹੀਂ ਹੋਣਾ ਵੀ ਜੋ ਤੂੰ ਕਹਿ ਦੇਣਾ ਉਹ ਹੋ ਜਾਣਾ ਹੈ। ਤੇਰੀ ਰਸਨਾ ਦੇ ਉੱਤੇ ਰਾਜ ਸੱਤਾ ਦਾ ਤੂੰ ਬਾਦਸ਼ਾਹ ਹੈ, ਤੂੰ ਜੋ ਕਹਿ ਦੇਣਾ ਉਹ ਹੋ ਜਾਣਾ ਹੈ।
ਨਤ ਲਿਆਵਤ ਮੈਂ ਕਰ ਕੈ ਸੋਏ,
ਉਹ ਕੰਮ ਤੇਰੇ ਕਹਿਣ ਨਾਲ ਹੋਣਾ, ਮੇਰੇ ਵੱਸ ਨਹੀਂ ਸੀ, ਨਹੀਂ ਤਾਂ ਮੈਂ ਹੀ ਗੱਲ ਕਰਕੇ ਲੈ ਆਉਂਦਾ। ਜਿਹੜਾ ਕੰਮ ਗੁਰੂ ਜੀ ਨੇ ਮੈਨੂੰ ਕਿਹਾ ਸੀ, ਔਖਾ ਕੰਮ ਸੀ ਮੇਰੇ ਲਈ, ਮੈਂ ਉਹ ਫੈਸਲਾ ਉੱਥੇ ਕਰ ਨਹੀਂ ਸੀ ਸਕਦਾ, ਨਹੀਂ ਤਾਂ ਉਹ ਫੈਸਲਾ ਜੇ ਮੇਰੇ ਵੱਸ ਹੁੰਦਾ ਤੇ ਮੈਂ ਕਰਕੇ ਸਤਿਗੁਰਾਂ ਜੀ ਨੂੰ ਨਾਲ ਹੀ ਲੈ ਆਉਂਦਾ। ਉਹ ਕੰਮ ਤੇਰੇ ਅਖਤਿਆਰ ਹੈ, ਉਹ ਤੇਰੇ ਕਹੇ ਬਿਨਾਂ ਨਹੀਂ ਹੋ ਸਕਦਾ।
ਮੈਂ ਪਾਲਕ ਕੈਦੀ ਸਮੁਦਾਏ,
ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿੰਦਾ ਕਿਹੜਾ ਕੰਮ ਸੀ ਇਹੋ ਜਿਹੜਾ ਤੂੰ ਨਹੀਂ ਸੀ ਕਰ ਸਕਦਾ, ਮੈਂ ਤਾਂ ਤੈਨੂੰ ਫੁੱਲ ਪਾਵਰ ਦੇ ਕੇ ਭੇਜਿਆ ਸੀ, ਜੋ ਮਰਜ਼ੀ ਕਰਕੇ ਲੈ ਕੇ ਆ। ਕਹਿਣ ਲੱਗਾ ਜੀ ਸੁਣੋ ਬਾਦਸ਼ਾਹ ਸਲਾਮਤ, ਜਿਹੜੇ ਉੱਥੇ ਕੈਦੀ ਰਾਜੇ ਨੇ ਗਵਾਲੀਅਰ ਦੇ ਕਿਲੇ ਵਿੱਚ,
ਪਰੇ ਸ਼ਰਨ ਸਤਿਗੁਰ ਕੀ ਧਾਏ,
ਜਿੰਨੇ ਕੈਦੀ ਰਾਜੇ ਨੇ ਜਦੋਂ ਉਹਨਾਂ ਨੂੰ ਖਬਰ ਹੋਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਚੱਲੇ ਨੇ, ਉਹ ਸਾਰੇ ਰਾਜੇ ਉਹਨਾਂ ਦੀ ਸ਼ਰਨ ਵਿੱਚ ਆ ਗਏ।
ਆਪਣੋ ਬਿਰਦ ਵਿਚਾਰਨ ਕੀਨ,
ਉਹ ਸ਼ਰਨ ਪੈ ਗਏ। ਹੁਣ ਗੁਰੂ ਪਾਤਸ਼ਾਹ ਜੀ ਨੇ ਆਪਣਾ ਬਿਰਦ ਸੰਭਾਲਿਆ, ਉਹਨਾਂ ਦਾ ਬਿਰਦ ਹੈ ਜਿਹੜਾ ਸ਼ਰਨ ਆਵੇ ਉਹਨੂੰ ਰੱਖਦੇ ਹਨ।
ਨਹੀਂ ਦੁਰਗ ਪਗ ਬਾਹਰ ਦੀਨ,
ਫਿਰ ਉਹ ਕਿਲੇ ਚੋਂ ਬਾਹਰ ਨਹੀਂ ਆਏ। ਜਦੋਂ ਉਹਨਾਂ ਨੂੰ ਰੱਖ ਲਿਆ ਆਪਣੀ ਸ਼ਰਨ ਚ, ਉਹਨਾਂ ਨੂੰ ਸ਼ਰਨ ਚ ਰੱਖਣ ਲਈ ਉਹ ਫਿਰ ਕਿਲੇ ਚੋਂ ਆਪਣਾ ਚਰਨ ਪੁੱਟ ਕੇ ਬਾਹਰ ਨਹੀਂ ਆਏ।
ਜੇਕਰ ਇਹ ਸਗਰੇ ਛੁੱਟ ਜਾਏ,
ਉਹ ਇਹ ਕਹਿੰਦੇ ਨੇ ਵੀ ਜੇ ਇਹ ਸਾਰੇ ਰਾਜੇ ਸਾਡੇ ਨਾਲ ਛੁੱਟ ਜਾਣਗੇ,
ਤਾਂ ਹਮਰੋ ਚੱਲਬੋ ਬਣ ਆਏ,
ਤਾਂ ਇਸ ਗਵਾਲੀਅਰ ਦੇ ਕਿਲੇ ਚੋਂ ਚੱਲ ਕੇ ਬਾਹਰ ਆਵਾਂਗੇ ਜੇ ਸਾਡੇ ਨਾਲ ਇਹ ਰਾਜੇ ਆਉਂਦੇ ਹਨ।
ਨਹੀਂ ਤਾਂ ਬੈਠੇ ਹਮ ਇਸ ਥਾਨ,
ਨਹੀਂ ਤਾਂ ਅਸੀਂ ਵੀ ਇਸ ਜਗ੍ਹਾ ਤੇ ਇਸ ਅਸਥਾਨ ਤੇ ਆਨੰਦ ਦੇ ਨਾਲ ਬੈਠੇ ਹਾਂ।
ਸਿਮਰਹਿ ਸ਼੍ਰੀ ਨਾਨਕ ਭਗਵਾਨ,
ਔਰ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਦਾ ਚਿੰਤਨ ਇੱਥੇ ਬੈਠੇ ਅਸੀਂ ਕਰਦੇ ਰਹਾਂਗੇ।
ਸੁਨਤ ਸ਼ਾਹ ਹੁਨੇਰੀ ਦੇ ਵਿਚਾਰੀ,
ਜਦੋਂ ਵਜ਼ੀਰ ਖਾਨ ਨੇ ਗੱਲ ਕਹੀ, ਸੁਣ ਕੇ ਜਹਾਂਗੀਰ ਬਾਦਸ਼ਾਹ ਆਪਣੇ ਦਿਲ ਹੀ ਦਿਲ ਵਿਚਾਰਨ ਲੱਗਾ,
ਕਰੀ ਮੁਹਿੰਮ ਲੱਗੇ ਉਹ ਧਨ ਭਾਰੀ।
ਸੋਚਦਾ ਵੀ ਇਹ ਤਾਂ ਬੜਾ ਮੁਸ਼ਕਲ ਕੰਮ ਹੈ ਵੀ ਮੈਂ ਕਈ ਮੁਹਿੰਮਾਂ ਕਰਕੇ ਆਪਣੇ ਸੈਨਾ ਭੇਜ ਕੇ, ਫੌਜਾਂ ਭੇਜ ਕੇ, ਤੋਪਾਂ ਰਹਿਕਲੇ ਭੇਜ ਕੇ,
ਮਰਿਓ ਬ੍ਰਿੰਦ ਲਸ਼ਕਰ ਤਿਸ ਕਾਲ,
ਇਹ ਰਾਜੇ ਕੈਦ ਕੀਤੇ ਨੇ, ਏਦਾਂ ਦਾ ਨੀ ਫੜੇ, ਪਹਿਲਾਂ ਇਹਨਾਂ ਨਾਲ ਲੜੇ ਆ, ਮੇਰਾ ਖਰੇ ਕਿੰਨਾ ਕ ਸਿਪਾਹੀਆਂ ਦਾ ਜ਼ਖੀਰਾ ਖਤਮ ਹੋਇਆ, ਕਿੰਨੇ ਕ ਫੌਜ ਦੇ ਸਿਪਾਹੀ ਮਰੇ ਨੇ, ਕਿੰਨਾ ਪੈਸਾ ਖਰਚ ਹੋਇਆ, ਫਿਰ ਜਾ ਕੇ ਮੈਂ ਇਹਨਾਂ ਰਾਜਿਆਂ ਨੂੰ ਕੈਦ ਕੀਤਾ।
ਤਬ ਪਕਰੇ ਦੁਰਬ੍ਰਿਤ ਮਹਿਪਾਲ,
ਮੇਰੇ ਜਿਹੜੀ ਮਾੜੀ ਬਿਰਤੀ ਵਾਲੇ ਰਾਜੇ ਜਿਹੜੇ ਮੇਰੇ ਖਿਲਾਫ ਬਗਾਵਤ ਕਰਦੇ ਸੀ, ਤਾਂ ਹੀ ਤਾਂ ਫੜੇ ਨੇ, ਪਹਿਲਾਂ ਫੌਜ ਭੇਜੀ ਆ, ਮੁਹਿੰਮ ਕੀਤੀ ਆ, ਲੜਾਈਆਂ ਹੋਈਆਂ, ਜੰਗ ਹੋਏ, ਕਈ ਜੰਗ ਯੁੱਧ ਲੜਨ ਤੋਂ ਬਾਅਦ ਮੈਂ ਇਹਨਾਂ ਨੂੰ ਕੈਦੀ ਬਣਾਇਆ।
ਹੋਹੇ ਮਵਾਸੀ ਦੇਸ਼ ਬਿਗਾਰ ਹੈ,
ਇਹੋ ਜਿਹੇ ਬਾਗੀ ਰਾਜੇ ਨੇ ਜਿਹਨਾਂ ਨੂੰ ਮੈਂ ਕੈਦ ਕੀਤਾ, ਜਿਹਨਾਂ ਨੂੰ ਛੱਡਿਆ, ਇਹ ਮੇਰੇ ਖਿਲਾਫ ਬਗਾਵਤ ਕਰਕੇ ਮੇਰਾ ਦੇਸ਼ ਵਿਗਾੜ ਦੇਣਗੇ। ਨਾਲ ਇੱਕ ਦੋ ਰਾਜੇ ਹੋਣ ਤਾਂ ਕਾਬੂ ਕਰਦੇ, 52 ਰਾਜੇ ਨੇ, ਇਹਨਾਂ ਤਾਂ ਮੇਰੇ ਸਾਰੇ ਦੇਸ਼ ਵਿੱਚ ਬਗਾਵਤ ਕਰਕੇ ਫਤੂਰ ਪਾ ਦੇਣਾ।
ਲੂਟ ਕੂਟ ਮਮ ਨਗਰ ਉਜਾਰ ਹੈ,
ਲੁੱਟ ਕੁੱਟ ਕੇ ਮੇਰੇ ਦੇਸ਼ ਦੇ ਬਹੁਤੇ ਨਗਰ ਉਜਾੜ ਦੇਣੇ ਹਨ।
ਅਨਿਕ ਯਤਨ ਤੇ ਬਲ ਬਹੁਲਾਏ,
ਮੈਂ ਬੜੇ ਭਾਰੀ ਯਤਨ ਕਰਕੇ ਪੂਰਾ ਬਲ ਲਾ ਕੇ, ਤਾਣ ਲਾ ਕੇ, ਤਾਂ ਜਾ ਕੇ ਇਹਨਾਂ ਰਾਜਿਆਂ ਨੂੰ ਪਕੜਿਆ, ਇਹਨਾਂ ਨੂੰ ਕੈਦ ਕੀਤਾ।
ਦੁਸ਼ਟ ਮਹੀਪਤ ਤਬ ਪਕੜਾਏ,
ਤਾਂ ਇਹ ਦੁਸ਼ਟ ਰਾਜੇ ਮੈਂ ਕਾਬੂ ਕੀਤੇ ਨੇ, ਉਹਦੇ ਲਈ ਮੇਰਾ ਬਹੁਤ ਜ਼ੋਰ ਲੱਗਾ, ਤਾਣ ਲੱਗਾ, ਇੱਦਾਂ ਨਹੀਂ ਫੜੇ ਗਏ, ਬਹੁਤ ਜ਼ਿਆਦਾ ਤਾਣ ਲਾ ਕੇ ਮੈਂ ਫੜੇ ਹਨ।
ਕਿਮ ਛੋੜਨ ਅਬ ਤਿਨ ਕੋ ਹੋਏ,
ਰਾਜਿਆਂ ਨੂੰ ਮੈਂ ਕਿਵੇਂ ਛੱਡ ਸਕਦਾ, ਇਹ ਮੇਰੇ ਤੋਂ ਹੁਣ ਛੁੱਟ ਕੇ ਕਿਵੇਂ ਜਾ ਸਕਦੇ ਹਨ।
ਦੰਡ ਉਚਿਤ ਅਪਰਾਧੀ ਜੋਏ,
ਰਾਜੇ ਤਾਂ ਦੰਡ ਦੇ ਉਚਿਤ ਨੇ, ਅਪਰਾਧੀ ਨੇ, ਮੇਰੇ ਖਿਲਾਫ਼ ਇਹਨਾਂ ਬਗਾਵਤ ਕੀਤੀ ਤਾਂ ਹੀ ਤਾਂ ਮੈਂ ਫੜੇ ਨੇ। ਜੇ ਮੇਰੇ ਅਧੀਨ ਹੋ ਕੇ ਰਾਜ ਕਰਦੇ ਤੇ ਰਾਜ ਕਰੀ ਜਾਂਦੇ, ਇਹਨਾਂ ਮੇਰੇ ਖਿਲਾਫ਼ ਬਗਾਵਤ ਕੀਤੀ ਆ ਤਦੇ ਤੇ ਇਹਨਾਂ ਨੂੰ ਦੰਡ ਦਾ ਅਧਿਕਾਰੀ ਜਾਣ ਕੇ ਇਹਨਾਂ ਨੂੰ ਮੈਂ ਗਵਾਲੀਅਰ ਦੇ ਕਿਲੇ ਚ ਬੰਦ ਕੀਤਾ ਹੋਇਆ।
ਨਿਕਸ ਕੈਦ ਤੇ ਪਾਏ ਫਤੂਰ,
ਇਹਨਾਂ ਨੂੰ ਮੈਂ ਕੈਦ ਚੋਂ ਛੱਡ ਦਿੱਤਾ, ਇਹਨਾਂ ਨੇ ਕੈਦ ਚੋਂ ਨਿਕਲ ਕੇ ਮੇਰੇ ਦੇਸ਼ ਵਿੱਚ ਫਤੂਰ ਪਾ ਦੇਣਾ।
ਕੇਤਿਕ ਦੇਸ਼ ਮਿਲਾਵਹਿ ਧੂਰ,
ਇਹਨਾਂ ਨੇ ਕਈ ਦੇਸ਼ ਧੂੜ ਚ ਮਿਲਾ ਕੇ ਰੱਖ ਦੇਣੇ ਨੇ, ਇਹਨਾਂ ਸੈਨਾ ਇਕੱਠੀ ਕਰ ਲੈਣੀ ਬਾਹਰ ਜਾਂਦਿਆਂ, ਤੇ ਮੇਰੇ ਦੇਸ਼ ਦੇ ਕਈ ਨਗਰ ਇਹਨਾਂ ਨੇ ਮਿੱਟੀ ਚ ਗਰਕ ਕਰ ਦੇਣੇ ਨੇ ਉਜਾੜ ਕੇ।
ਸੁਣ ਵਜ਼ੀਰ ਖਾਂ ਗਿਰਾਇ ਉਚਾਰੀ,
ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਸੋਚੀਆਂ ਫਿਰ ਇਹਨੇ ਕਹੀਆਂ ਵਜ਼ੀਰ ਖਾਨ ਨੂੰ, ਇਹ ਵਜ਼ੀਰ ਖਾਨ ਦੱਸ ਮੈਂ ਕਿਵੇਂ ਛੱਡ ਸਕਦਾ ਇਹਨਾਂ ਨੂੰ। ਇਹ ਸੁਣ ਕੇ ਵਜ਼ੀਰ ਖਾਨ ਬੜਾ ਸਿਆਣਾ ਸੀ, ਉਹ ਬੋਲਿਆ,
ਰਾਵਰ ਕੋ ਪ੍ਰਤਾਪ ਹੈ ਭਾਰੀ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੇਰਾ ਪ੍ਰਤਾਪ ਕੋਈ ਛੋਟਾ ਮੋਟਾ ਪ੍ਰਤਾਪ ਥੋੜੀ ਹੈ, ਤੇਰਾ ਬੜਾ ਵੱਡਾ ਪ੍ਰਤਾਪ ਹੈ।
ਕਰੇ ਜੋਰ ਕੋ ਅਰੇ ਨਾ ਆਗੇ,
ਤੇਰੇ ਸਾਹਮਣੇ ਜੇ ਕਿਸੇ ਨੇ ਜੋਰ ਕੀਤਾ ਉਹ ਅੜਿਆ ਨਹੀਂ, ਜਿਹੜਾ ਹੁਣ ਕਰੇਗਾ ਉਹ ਵੀ ਨਹੀਂ ਅੜੇਗਾ।
ਸੁਣ ਹੈ ਨਾਮ ਤਾਂ ਦੁਸ਼ਮਣ ਭਾਗੇ,
ਤੇਰਾ ਏਡਾ ਵੱਡਾ ਪ੍ਰਤਾਪ ਹੈ, ਤੇਰਾ ਤਾਂ ਨਾਂ ਸੁਣ ਕੇ ਦੁਸ਼ਮਣ ਭੱਜ ਜਾਂਦੇ। ਵਜ਼ੀਰ ਖਾਨ ਨੇ ਢੰਗ ਨਾਲ ਗੱਲ ਕੀਤੀ ਵੀ ਤੂੰ ਏਡਾ ਵੱਡਾ ਬਾਦਸ਼ਾਹ, ਏਡੇ ਵੱਡੇ ਰੁਤਬੇ ਤੇ ਬੈਠਾ ਹੈ, ਛੋਟੇ ਮੋਟੇ ਰਾਜੇ ਤੇਰੇ ਸਾਹਮਣੇ ਕੀ ਨੇ, ਤੇਰਾ ਤਾਂ ਨਾਂ ਸੁਣ ਕੇ ਦੁਸ਼ਮਣ ਭੱਜ ਜਾਂਦੇ ਹਨ।
ਤੁਮ ਤਨ ਕੀ ਕਰ ਖੈਰ ਖੁਦਾਏ,
ਬਾਦਸ਼ਾਹ ਰਾਜ ਭਾਗ ਨੂੰ ਰੱਖ ਇੱਕ ਪਾਸੇ ਤੇ ਦੂਜੇ ਪਾਸੇ ਰੱਖ ਆਪਣੇ ਸਰੀਰ ਨੂੰ, ਜੇ ਸਰੀਰ ਰਾਜੀ ਖੁਸ਼ੀ ਹੈ ਤੇ ਰਾਜ ਹੈ, ਜੇ ਸਰੀਰ ਨਹੀਂ ਤੇ ਫਿਰ ਰਾਜ ਕਿਹੜੇ ਕੰਮ ਦਾ। ਪਹਿਲਾਂ ਤੰਦਰੁਸਤੀ ਚਾਹੀਦੀ ਹੈ, ਸਰੀਰ ਠੀਕ ਠਾਕ ਹੋਵੇ ਤਦੇ ਰਾਜ ਭਾਗ ਹੁੰਦੇ ਆ, ਜੇ ਸਰੀਰ ਹੀ ਨਹੀਂ ਰਿਹਾ ਤੇ ਰਾਜ ਭਾਗ ਤਾਂ ਇੱਥੇ ਧਰਿਆ ਧਰਾਇਆ ਰਹਿ ਜਾਣਾ। ਬਾਦਸ਼ਾਹ ਤੇਰਾ ਤਾਂ ਤੇਰਾ ਸਰੀਰ ਹੀ ਹੈ ਨਾ, ਆਪਣੇ ਸਰੀਰ ਵੱਲ ਵੇਖ, ਤੂੰ ਆਪਣੀ ਤੰਦਰੁਸਤੀ ਵੱਲ ਵੇਖ।
ਇਸ ਕੇ ਸਾਹਮਣੇ ਵਸਤੂ ਕਾਏ,
ਤੇਰੇ ਇਸ ਸਰੀਰ ਦੇ ਤੁਲ ਦੁਨੀਆਂ ਦੀ ਕੋਈ ਵਸਤੂ ਨਹੀਂ। ਜੇ ਤੇਰਾ ਇਹ ਸਰੀਰ ਤੇਰੇ ਹੱਥੋਂ ਚਲਾ ਜਾਏ, ਇਹ ਡਿੱਗ ਢਹਿ ਜਾਏ, ਦੂਜੇ ਪਾਸੇ ਸਾਰੇ ਹਿੰਦੁਸਤਾਨ ਦਾ ਰਾਜ ਦੇ ਦੇ ਤੇ ਆਖੀ ਬਦਲੇ ਚ ਮਿਲ ਜੇ ਸਰੀਰ, ਮਿਲ ਜੇਗਾ? ਨਹੀਂ ਲੱਭਣਾ। ਇਹ ਸਰੀਰ ਬੜੀ ਕੀਮਤੀ ਵਸਤੂ ਹੈ ਬਾਦਸ਼ਾਹ, ਇਹ ਮਨੁੱਖੀ ਜਨਮ ਬੜਾ ਕੀਮਤੀ ਹੈ।
ਜੀਵਨ ਲੱਗ ਹੈ ਸਕਲ ਸਮਾਜ,
ਇਹ ਸਾਰਾ ਕੁਝ ਜੀਵਨ ਤੱਕ ਹੈ ਨਾ, ਜੇ ਜੀਵਨ ਹੈ ਤਾਂ ਰਾਜ ਭਾਗ ਹੈ, ਜੇ ਜੀਵਨ ਨਹੀਂ ਤਾਂ ਕਿਹੜਾ ਰਾਜ ਭਾਗ, ਕਿਹੜੀਆਂ ਵਜ਼ੀਰੀਆਂ, ਕਿਹੜੇ ਦੇਸ਼, ਕਿਹੜੇ ਖਿੱਤੇ, ਕਿਹੜੀਆਂ ਜਗੀਰਾਂ, ਕਿਹੜੇ ਘੋੜੇ, ਕਿਹੜੇ ਹਾਥੀ, ਜੇ ਸਰੀਰ ਹੈ ਤਾਂ ਇਹ ਸਾਰਾ ਕੁਝ ਹੈ।
ਦੇਸ਼ ਕੋਸ਼ ਸੈਨਾ ਸਭ ਰਾਜ,
ਦੇਸ਼ ਖਜ਼ਾਨਾ ਸੈਨਾ ਰਾਜ ਭਾਗ ਇਹ ਸਭ ਕੁਝ ਤਦੇ ਹੈ ਜੇ ਸਰੀਰ ਹੋਵੇ।
ਨਿਜ ਸਰੀਰ ਕੀ ਕੁਸ਼ਲ ਵਿਚਾਰੋ,
ਬਾਦਸ਼ਾਹ ਸਲਾਮਤ ਤੂੰ ਆਪਣੇ ਸਰੀਰ ਦੀ ਕੁਸ਼ਲਤਾ ਵਿਚਾਰ, ਵੀ ਤੇਰਾ ਸਰੀਰ ਠੀਕ ਠਾਕ ਰਹੇ। ਤੂੰ ਹੀ ਦੱਸਿਆ ਵੀ ਸ਼ੇਰ ਛਾਤੀ ਤੇ ਆ ਕੇ ਪੈਰ ਧਰ ਲੈਂਦੇ ਆ, ਤੇ ਫਿਰ ਦੱਸ ਉਦੋਂ ਤੇਰੇ ਸੈਨਾਪਤੀ ਜਾਂ ਇਹ ਰਾਜ ਭਾਗ ਇਹ ਕੰਮ ਆਉਂਦੇ ਆ ਉਸ ਵੇਲੇ ਤੇਰੇ? ਆਵਾਜ਼ਾਂ ਮਾਰੀ ਜਾਂਦਾ, ਕੋਈ ਸੁਣਦਾ ਉਸ ਵੇਲੇ ਤੇਰੀ? ਗੁਰੂ ਹਰਗੋਬਿੰਦ ਸਾਹਿਬ ਵੀ ਬੌੜੀ ਕਰਦੇ ਆ ਨਾ ਤੇਰੀ। ਬਾਦਸ਼ਾਹ ਇਸ ਗੱਲ ਦਾ ਖਿਆਲ ਰੱਖ, ਇਹ ਸਰੀਰ ਦੀ ਕੁਸ਼ਲਤਾ ਦੇ ਤੁਲ ਕੁਝ ਵੀ ਨਹੀਂ।
ਅਪਰ ਨਾਰੀ ਦੇ ਕਛੂ ਤੁਮ ਧਾਰੋ,
ਇਸ ਕਰਕੇ ਤੂੰ ਆਪਣੇ ਸਰੀਰ ਦਾ ਭਲਾ ਵੇਖ, ਹੋਰ ਨਾ ਕੁਝ ਸੋਚ ਕੀ ਬਣੇਗਾ ਦੇਸ਼ ਦਾ, ਅਮਕਾ ਕੀ ਹੋਵੇਗਾ, ਬਗਾਵਤ ਹੋ ਗਈ ਤਾਂ ਕੀ ਹੋਵੇਗਾ, ਇਹ ਸੋਚਾਂ ਸਾਰੀਆਂ ਛੱਡ ਦੇ, ਕੇਵਲ ਆਪਣੇ ਸਰੀਰ ਦਾ ਭਲਾ ਵੇਖ।
ਨਰ ਤਨ ਦੁਰਲਭ ਪੁਨ ਅਸ ਹੋਣ,
ਇਹ ਜਿਹੜਾ ਨਰ ਤਨ ਹੈ ਬੜਾ ਦੁਰਲਭ ਹੈ, ਮੁੜ ਕੇ ਸਰੀਰ ਪ੍ਰਾਪਤ ਹੋਣਾ ਬਹੁਤ ਦੁਰਲਭ ਹੈ।
ਜਹਾਂ ਪਨਾ ਸਕਲ ਸੁਖ ਪਾਉਣ,
ਇਹ ਜਹਾਂ ਪਨਾ ਇਹ ਸਾਰੇ ਘਰ ਦੇ ਸੁੱਖ ਤਾਂ ਹੀ ਸੁਖੀ ਪ੍ਰਤੀਤ ਸੁੱਖ ਦਿੰਦੇ ਆ ਜੇ ਸਰੀਰ ਸੁਖੀ ਹੋਵੇ। ਘਰ ਦੇ ਸੁੱਖ ਤਾਂ ਸੁੱਖ ਦਿੰਦੇ ਜੇ ਸਰੀਰ ਸੁਖੀ ਹੈ, ਜੇ ਸਰੀਰ ਸੁਖੀ ਨਹੀਂ ਤੇ ਮਖਮਲੀ ਵਿਛਾਉਣਾ ਵੀ ਜਿਹੜਾ ਨਾ ਇਹ ਦੁੱਖ ਦਿੰਦਾ। ਜੇ ਸਰੀਰ ਸੁਖੀ ਹੈ ਤੇ ਘਰ ਦੇ ਸੁੱਖ ਸੁੱਖ ਦਿੰਦੇ ਆ, ਜੇ ਸਰੀਰ ਸੁਖੀ ਨਾ ਹੋਵੇ ਤੂੰ ਤੜਫਦਾ ਹੋਵੇ ਤੇ ਦੱਸ ਦੰਦ ਜਿਹੜੇ ਲਾਏ ਨੇ ਹਾਥੀ ਦੇ ਪਲੰਘਿਆਂ ਤੇ ਆ ਸੋਨੇ ਮੜੇ ਤੇਰੇ ਪਲੰਘੇ ਨੇ ਤੈਨੂੰ ਸੁੱਖ ਦੇਣਗੇ। ਸਰੀਰ ਸੁਖੀ ਹੈ ਤਾਂ ਇਹ ਘਰ ਦੇ ਸੁੱਖ ਸੁੱਖ ਦਿੰਦੇ ਨੇ।
ਇਹ ਫਰੇਬ ਸਭ ਚੰਦੂ ਕਰੇ
ਨਾਲੇ ਬਾਦਸ਼ਾਹ ਇਹ ਸਾਰੀ ਕਰਤੂਤ ਚੰਦੂ ਦੀ ਹੈ। ਇਹ ਸਾਰਾ ਫਰੇਬ ਚੰਦੂ ਨੇ ਕੀਤਾ। ਉਹ ਨਾ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਭੇਜਦਾ, ਨਾ ਉਹ ਰਾਜੇ ਉਹਨਾਂ ਨੂੰ ਮਿਲਦੇ, ਨਾ ਉਹਨਾਂ ਨੂੰ ਛੱਡਣ ਦੀ ਗੱਲ ਕਰਦੇ। ਇਹ ਸਾਰਾ ਫਰੇਬ ਵੀ ਚੰਦੂ ਨੇ, ਕਿਉਂਕਿ ਮਹਾਰਾਜ ਜੀ ਨੇ ਖੇਡ ਬਣਾਉਣੀ ਸੀ, ਕਾਬੂ ਕਰਨਾ ਸੀ ਚੰਦੂ ਨੂੰ, ਬਾਦਸ਼ਾਹ ਨੂੰ ਪੂਰਾ ਖਿਜਣਾ ਖਜਾਣਾ ਸੀ ਵੀ ਤੂੰ ਖਿਜ ਜਾ ਹੁਣ ਇਹਦੇ ਤੇ, ਜਿਹਦੇ ਤੇ ਹੁਣ ਤਾਂ ਰੀਝਦਾ ਰਿਹਾ ਪ੍ਰਸੰਨ ਹੁੰਦਾ ਰਿਹਾ ਉਹਦੇ ਤੇ ਖਿਜ ਜਾ। ਤੂੰ ਬਾਦਸ਼ਾਹ ਦੀ ਉਹ ਖੇਡ ਮਹਾਰਾਜ ਜੀ ਨੇ ਆਪ ਹੀ ਰਚੀ ਹੋਈ ਸਤਿਗੁਰਾਂ ਦੀ, ਇਹਦੀ ਕੀ ਮਜਾਲ ਚੰਦੂ ਦੀ ਵੀ ਗਵਾਲੀਅਰ ਦੇ ਕਿਲੇ ਚ ਭੇਜ ਦਿੰਦਾ। ਤੂੰ ਕਹਿਣ ਲੱਗਾ ਵਜ਼ੀਰ ਖਾਨ ਮਹਾਰਾਜ ਬਾਦਸ਼ਾਹ ਸਲਾਮਤ, ਇਹ ਸਾਰਾ ਫਰੇਬ ਚੰਦੂ ਦਾ ਰਚਿਆ ਹੋਇਆ।
ਤੁਰਗ ਜੋ ਅਸਮੈ ਸਤਿਗੁਰ ਬਰੇ,
ਇਹੋ ਜਿਹਾ ਕਿਲਾ ਕੋਈ ਹੈ ਹੀ ਨਹੀਂ ਸੀ ਜਿਹਦੇ ਚ ਸਤਿਗੁਰੂ ਜੀ ਨੇ ਵੜਨਾ ਸੀ।
ਅਬ ਤੋ ਕਰਨ ਬਨਤ ਹੈ ਤੈਸੇ,
ਹੁਣ ਤਾਂ ਉਹੀ ਕਰਨਾ ਬਣਦਾ।
ਸ੍ਰੀ ਹਰਗੋਬਿੰਦ ਉਚਰੈ ਜੈਸੇ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਹੁਣ ਤਾਂ ਇਹੀ ਕੁਝ ਕਰਨਾ ਪੈਣਾ, ਹੁਣ ਦਾ ਕੋਈ ਹੱਲ ਨਹੀਂ ਹੈ। ਜੇ ਤੂੰ ਹੁਣੇ ਨਾ ਕੀਤੀ ਨਾ, ਵਜ਼ੀਰ ਖਾਨ ਨੂੰ ਪਤਾ ਸੀ ਇਹਦੀ ਰੱਗ ਕੀ ਹੈ ਦੁੱਖ ਦੀ, ਵੀ ਜੇ ਤੂੰ ਨਾ ਕਰ ਦਿੱਤੇ ਵੀ ਮੈਂ ਨਹੀਂ ਛੱਡ ਸਕਦਾ। ਤੇ ਸ਼ਾਮ ਤਾਂ ਪੈ ਹੀ ਗਈ ਹੈ ਬਾਦਸ਼ਾਹ, ਹੋਰ ਦੋ ਚਾਰ ਘੰਟਿਆਂ ਨੂੰ ਹਨੇਰਾ ਪੈ ਜਾਣਾ, ਰਾਤ ਨੂੰ ਤੈਂ ਹੀ ਸੌਣਾ ਨਾ ਆਪਣੇ ਪਲੰਘੇ ਤੇ, ਖਬਰੇ ਉੱਥੇ ਫਿਰ ਕੀ ਹੋਵੇ। ਜੇ ਆ ਗਏ ਉਹੀ ਸ਼ੇਰ ਜਿਹੜੇ ਤੈਨੂੰ ਪਹਿਲਾਂ ਆ ਕੇ ਸਤਾਉਂਦੇ ਰਹੇ ਹੈ, ਤੂੰ ਮੈਨੂੰ ਵੀ ਆਵਾਜ਼ਾਂ ਮਾਰਨੀਆਂ ਤੇ ਮੈਨੂੰ ਸੁਣਦੀਆਂ ਕੋਈ ਨੀ ਬਾਦਸ਼ਾਹ, ਤੂੰ ਇਕੱਲੇ ਨੇ ਦੁੱਖ ਭੋਗਣਾ, ਉਹ ਹੁਣ ਤੇਰੀ ਮਰਜ਼ੀ ਹੈ। ਹੁਣ ਤਾਂ ਹੋਰ ਕੋਈ ਰਸਤਾ ਹੀ ਨਹੀਂ ਹੈ, ਹੁਣ ਤਾਂ ਰਸਤਾ ਹੀ ਇਹ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹ ਮੰਨ ਲੈ, ਇਹਦੇ ਚ ਤੇਰਾ ਭਲਾ, ਇਹਦੇ ਚ ਸਾਰਿਆਂ ਦਾ ਭਲਾ, ਕਿਉਂਕਿ ਉਹਨਾਂ ਦੇ ਬਚਨ ਜਿਨ੍ਹਾਂ ਜਿਨ੍ਹਾਂ ਨੇ ਮੰਨੇ ਨੇ ਉਹਨਾਂ ਦਾ ਭਲਾ ਹੀ ਹੋਇਆ। ਉਹ ਸਰਬ ਕਲਾ ਸਮਰੱਥ ਨੇ ਨਾ, ਉਹਨਾਂ ਦਾ ਬਚਨ ਜਿਹੜਾ ਮੰਨੇਗਾ ਉਹਦਾ ਭਲਾ ਹੋਵੇਗਾ, ਤੂੰ ਮੰਨੇਗਾ ਤੇਰਾ ਭਲਾ ਹੋਵੇਗਾ।
ਹੋਰ ਪ੍ਰਤੀਕੂਲ ਆਪ ਜਬ ਹੋਵੋ,
ਜੇ ਤੂੰ ਸਤਿਗੁਰਾਂ ਤੋਂ ਪ੍ਰਤੀਕੂਲ ਹੋ ਗਿਆ, ਉਹਨਾਂ ਤੋਂ ਉਲਟ ਹੋ ਗਿਆ, ਉਹਨਾਂ ਦੀ ਗੱਲ ਨਾ ਮੰਨੀ,
ਤਰਾਸ ਵਿਸਾਲ ਨਿਸਾ ਮਹਿਜੋ ਵਹੋ।
ਪੁਰਾਣੇ ਵੇਲੇ ਜਿਹੜਾ ਕੜਿਆਲ ਬੱਧੇ ਹੁੰਦੇ ਸੀ ਉਹ ਟਾਈਮ ਦੱਸਦੇ ਸੀ ਵੀ ਹੁਣ ਇੱਕ ਪਹਿਰ ਬੀਤ ਗਿਆ, ਇਹਨੇ ਨੂੰ ਕਹਿੰਦੇ ਕੜਿਆਲ ਵੱਜ ਪਿਆ ਬਾਹਰੋਂ, ਕਹਿੰਦੇ ਉਹ ਲੈ ਬਾਦਸ਼ਾਹ ਹਨੇਰਾ ਪੈਣ ਵਾਲਾ, ਤੇ ਜੇ ਤੂੰ ਨਾ ਮੰਨੀ ਗੱਲ ਆ ਕੜਿਆਲ ਸੁਣਦਾ ਹੀ ਹੈ, ਤੈਂ ਜਾਣਾ ਆਪਣੇ ਪਲਗੇ ਦੇ ਉੱਤੇ। ਤੂੰ ਬਾਦਸ਼ਾਹ ਮੈਂ ਤੂੰ ਸਿਆਣਾ ਹੈ, ਬਸ ਤੈਨੂੰ ਇਸ਼ਾਰਾ ਹੀ ਕਰਦਾ ਵੀ ਤੂੰ ਗੁਰੂ ਪਾਤਸ਼ਾਹ ਦਾ ਕਹਿਣਾ ਮੰਨੇ, ਉਹਦੇ ਚ ਤੇਰੀ ਕਲਿਆਣ ਹੈ।
ਕਰਹੋ ਆਪ ਜੈਸੇ ਮਨ ਪਾਵੇ,
ਅੱਗੇ ਜਿਵੇਂ ਤੇਰੇ ਮਨ ਚ ਆਵੇ ਤਿਵੇਂ ਕਰ। ਮੈਂ ਤੇਰਾ ਉਹ ਵਜ਼ੀਰ ਹਾਂ ਜਿਹੜਾ ਤੇਰਾ ਭਲਾ ਮੰਗਦਾ, ਮੈਂ ਉਹ ਵਜ਼ੀਰ ਨਹੀਂ ਜਿਹੜਾ ਤੇਰੀ ਝੂਠੀ ਖੁਸ਼ਾਮਦ ਕਰਕੇ ਤੇਰੇ ਗਲਤ ਕੰਮ ਚ ਵੀ ਹਾਮੀ ਭਰਾਂ ਵੀ ਹਾਂ ਤੂੰ ਠੀਕ ਕਰਦਾ। ਮੈਂ ਉਹ ਵਜ਼ੀਰ ਹਾਂ ਜਿਹੜਾ ਤੂੰ ਗਲਤ ਕਰੇ ਤੇ ਮੈਂ ਕਹਾਂਗਾ ਬਾਦਸ਼ਾਹ ਇਹਦਾ ਨੁਕਸਾਨ ਹੋਵੇਗਾ, ਜੇ ਤੂੰ ਭਲਾ ਕਰੇ ਤੇ ਮੈਂ ਕਹਾਂਗਾ ਇਹਦੇ ਚ ਫਾਇਦਾ ਹੋਵੇਗਾ। ਮੈਂ ਉਹਨਾਂ ਵਜ਼ੀਰਾਂ ਚੋਂ ਨਹੀਂ ਹਾਂ ਜੋ ਝੂਠੀਆਂ ਖੁਸ਼ਾਮਦੀਆਂ ਕਰਦੇ ਆ, ਗਲਤ ਨੂੰ ਵੀ ਸਹੀ ਕਹਿੰਦੇ ਆ। ਤੂੰ ਬਾਦਸ਼ਾਹ ਮੈਂ ਤੇਰੇ ਭਲੇ ਦੀ ਗੱਲ ਤੈਨੂੰ ਕਹਿ ਦਿੱਤੀ ਹੈ, ਹੁਣ ਇਹਨੂੰ ਮੰਨਣਾ ਨਾ ਮੰਨਣਾ ਇਹ ਤੇਰਾ ਫਰਜ਼ ਹੈ, ਤੇਰਾ ਸੁਭਾਅ ਹੈ, ਤੂੰ ਮੰਨਣਾ ਕਿ ਨਹੀਂ ਮੰਨਣਾ ਇਹ ਤੇਰੀ ਮਰਜ਼ੀ ਹੈ।
ਜਿਸ ਤੇ ਸੁਖ ਤੁਮ ਰੋ ਤਨ ਪਾਵੇ,
ਮੈਂ ਤੈਨੂੰ ਉਹ ਗੱਲ ਕਹੀ ਹੈ ਵੀ ਜਿਹਦੇ ਨਾਲ ਤੇਰੇ ਤਨ ਨੂੰ ਸੁਖ ਮਿਲੇ।
ਮਸਲਤ ਨਹੀਂ ਅਪਰ ਕੀ ਲੀਜੈ ਹੈ,
ਬਾਦਸ਼ਾਹ ਗੱਲ ਸੁਣ ਲੈ ਮੇਰੀ, ਹੁਣ ਸਲਾਹ ਨਾ ਕਿਸੇ ਦੂਜੇ ਦੀ ਲੈਣ ਲੱਗ ਪਈ। ਵਜ਼ੀਰ ਖਾਨ ਨੂੰ ਇਹ ਵੀ ਪਤਾ ਸੀ ਜੇ ਇਹਨੇ ਸੱਦ ਲਏ ਕੋਈ ਹੋਰ ਸੱਜਿਓ ਕੱਬਿਓ, ਉਹਨਾਂ ਨੇ ਇਹੀ ਸਲਾਹ ਦੇਣੀ, ਨਾ ਨਾ ਬਾਦਸ਼ਾਹ ਨਾ ਬੁਲਾਈ, ਉਹਨਾਂ ਨੂੰ ਇਹਦੀ ਤਕਲੀਫ ਦਾ ਕੀ ਪਤਾ, ਉਹਨਾਂ ਨੇ ਵੀ ਤਕਲੀਫ ਥੋੜੀ ਵੇਖਣੀ, ਉਹਨਾਂ ਤੇ ਇਹ ਵੇਖਣਾ ਵੀ ਰਾਜ ਭਾਗ ਵਿਗੜੇਗਾ। ਤੇ ਵਜ਼ੀਰ ਖਾਨ ਬੜਾ ਸਿਆਣਾ ਕਹਿੰਦਾ ਬਾਦਸ਼ਾਹ ਜਿਹੜੀ ਗੱਲ ਮੈਂ ਤੈਨੂੰ ਕਹਿ ਰਿਹਾ ਇਹਦੇ ਲਈ ਕਿਸੇ ਦੂਜੇ ਨੂੰ ਸੱਦ ਕੇ ਸਲਾਹ ਨਾ ਲਈ, ਕਿਉਂਕਿ ਤੇਰੇ ਸਲਾਹਕਾਰ ਸਾਰੇ ਮਾੜੇ ਨੇ, ਜਿਹਨਾਂ ਨੇ ਤੈਨੂੰ ਮਾੜੀਆਂ ਸਲਾਹਾਂ ਦੇ ਕੇ ਇਹੋ ਜਿਹੀਆਂ ਕਰਤੂਤਾਂ ਤੇਰੇ ਕੋਲੋਂ ਕਰਵਾਈਆਂ ਕਿ ਹੁਣ ਤੈਨੂੰ ਉਹ ਔਖਾ ਸਮਾਂ ਉਹਨਾਂ ਕਰਕੇ ਆਇਆ ਹੋਇਆ ਤੇਰੇ ਸਾਹਮਣੇ, ਇਹ ਪ੍ਰਤੱਖ ਪ੍ਰਮਾਣ ਹੈ ਤੇਰੇ ਸਾਹਮਣੇ। ਤੋ ਬਾਦਸ਼ਾਹ ਕਿਸੇ ਹੋਰ ਦੀ ਸਲਾਹ ਨਾ ਲਵੇ।
ਜਾਨ ਸ਼ੁਭਾ ਸ਼ੁਭ ਆਪਹਿ ਕੀ ਜਹੈ।
ਤੂੰ ਸਲਾਹ ਕਿਸੇ ਦੀ ਤਾਂ ਲਵੇ ਜੇ ਤੈਨੂੰ ਰੱਬ ਨੇ ਦਿਮਾਗ ਨੀ ਦਿੱਤਾ। ਦਿਮਾਗ ਦਿੱਤਾ ਨਾ ਤੈਨੂੰ ਬਾਦਸ਼ਾਹ ਪਰਮੇਸ਼ਰ ਨੇ, ਇਹਦੀ ਮਾੜੀ ਮੋਟੀ ਵਰਤੋਂ ਆਪ ਕਰ ਲੈ। ਸ਼ੁਭ ਸ਼ੁਭ ਦਾ ਨਿਰਣਾ ਆਪ ਕਰ, ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ, ਇਹਦਾ ਨਿਰਣਾ ਕਰ ਲੈ। ਇਹ ਰੱਬ ਦਾ ਜਿਹੜਾ ਦਿੱਤਾ ਪੁਰਜਾ ਨਾ ਦਿਮਾਗ, ਉਦਾਂ ਹੀ ਨੀ ਵਾਪਸ ਕਰ ਦੇਣਾ ਵੀ ਬਿਨਾਂ ਵਰਤਿਆ। ਲੈ ਪਰਮੇਸ਼ਰ ਜਿਵੇਂ ਜਾ ਤੂੰ ਦਿੱਤਾ ਸੀ ਨਵਾਂ ਨਰੂਆ, ਲੈ ਮੈਂ ਤੈਨੂੰ ਉਦਾਂ ਹੀ ਦੇਣ ਲੱਗਾ। ਇਹਨੂੰ ਮਾੜਾ ਮੋਟਾ ਆਪ ਵੀ ਥੋੜਾ ਜਿਹਾ ਜ਼ੋਰ ਪਾ ਕੇ ਤੇ ਇਹਦੇ ਨਾਲ ਦਿਮਾਗ ਨਾਲ ਕੰਮ ਕਰ, ਥੋੜਾ ਬਹੁਤਾ ਖਰਚ ਲੈ। ਪਰਮੇਸ਼ਰ ਨੇ ਖਰਚਣ ਨੂੰ ਤਾਂ ਦਿੱਤਾ ਹੈ, ਇਹਨੂੰ ਖਰਚ ਤੇ ਚੰਗੇ ਮਾੜੇ ਦੀ ਵਿਚਾਰ ਆਪ ਕਰ ਲੈ। ਕਿਸੇ ਸੱਜੇ ਖੱਬੇ ਦੀ ਹੋਰ ਦੀ ਸਲਾਹ ਨਾ ਲਵੀ।
ਹਮ ਤੋ ਚਾਹਤ ਕੁਸ਼ਲ ਤੁਮਾਰੀ।
ਇਹ ਤੂੰ ਮੇਰੀ ਗੱਲ ਕਰੇ, ਮੈਂ ਤੇਰੀ ਸਦਾ ਪਹਿਲਾਂ ਵੀ ਖੁਸ਼ੀ ਮੰਗੀ ਆ, ਕੁਸ਼ਲਤਾ ਮੰਗੀ ਆ। ਤੇਰਾ ਲੂਣ ਖਾਨੇ ਆ ਤੇ ਤੇਰਾ ਲੂਣ ਖਾਨੇ ਨੌਕਰੀ ਕਰਦਾ ਤੇਰੀ, ਤੇਰਾ ਸੁੱਖ ਮੰਗਦਾ ਤੇ ਅੱਗੇ ਨੂੰ ਵੀ ਤੇਰਾ ਸੁੱਖ ਮੰਗਾਂਗਾ।
ਕਾਇਆ ਰਹੇ ਸਦੀਵ ਸੁਖਾਰੀ।
ਜੇ ਤੂੰ ਮੇਰੀ ਗੱਲ ਮੰਨ ਲੈ, ਉਹ ਰਾਜੇ ਗੁਰਦੇਵ ਨਾਲ ਛੱਡ ਦੇਵੇ ਤੇ ਤੇਰੀ ਇਹ ਕਾਇਆ ਜਿੰਨਾ ਚਿਰ ਤੂੰ ਹੈ ਚਾਰ ਦਿਨ ਸੁੱਖ ਦੇ ਕੱਟ ਲਏਗਾ।
ਸੁਨ ਵਜ਼ੀਰ ਖਾਂ ਕੇ ਬਚ ਸ਼ਾਹੂ।
ਜਦੋਂ ਵਜ਼ੀਰ ਖਾਨ ਨੇ ਸਾਰੀਆਂ ਗੱਲਾਂ ਬਾਦਸ਼ਾਹ ਨੂੰ ਕਈਆਂ, ਬਾਦਸ਼ਾਹ ਨੇ ਸੁਣੀਆਂ।
ਗਿਣਤੀ ਅਨਿਕ ਗਿਣਤ ਮਨ ਮਾਹੂ।
ਹੁਣ ਗਿਣਤੀਆਂ ਗਿਣਦਾ ਮਨ ਵਿੱਚ, ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ।
ਕਹਿਓ ਜੇ ਕੈਦ ਬਿਖੈ ਮਹਿ ਪਾਲਾ।
ਕਹਿੰਦਾ ਜਿਹੜੇ ਉਹ ਕੈਦ ਵਿੱਚ ਰਾਜੇ ਹਨ।
ਛੋਡਣ ਕੋ ਜੇ ਕਹੋ ਇਹ ਕਾਲਾ।
ਜਨਾਲੇ ਕਹਿੰਦਾ ਜੇ ਮੈਂ ਉਹਨਾਂ ਨੂੰ ਛੱਡਣ ਵਾਸਤੇ ਕਹਿ ਦਿਆਂ।
ਕੀ ਕਰ ਦੰਡ ਸਕਲ ਛੁੱਟ ਜਾਵ ਹੋ।
ਮੈਂ ਉਹਨਾਂ ਨੂੰ ਕਹਿਵਾਂ ਜੁਰਮਾਨਾ ਭਰ ਦਿਓ ਜਾਂ ਸਾਰੇ ਛੁੱਟ ਜਾਓ।
ਅੱਗੇ ਪੁਨਰਾਰ ਉਠਾਵ ਹੋ।
ਅੱਗੇ ਤੋਂ ਤੁਸੀਂ ਮੁੜ ਕੇ ਝਗੜਾ ਨਹੀਂ ਕਰਨਾ, ਕਿਤੇ ਜਾ ਕੇ ਬਗਾਵਤ ਨਹੀਂ ਕਰਨੀ, ਲੜਾਈ ਨਹੀਂ ਕਰਨੀ।
ਦਰਬ ਕਰੋੜਨ ਲਗ ਇਹ ਦੇਵੈ।
ਰਾਜੇ ਇਹੋ ਜਿਹੇ ਨੇ ਨਾ, ਕਰੋੜਾਂ ਰੁਪਈਆ ਵੀ ਮੈਨੂੰ ਭਰ ਦੇਣਾ।
ਨਹਿ ਆਗੇ ਅਪਰਾਧ ਕਰੇ ਵੈ।
ਮੈਂ ਇਹਨਾਂ ਨੂੰ ਦੰਡ ਦੇ ਕੇ ਡਰਾ ਕੇ ਕਵਾਂ ਵੀ ਅੱਗੇ ਤੋਂ ਤੁਸੀਂ ਇੱਦਾਂ ਦਾ ਅਪਰਾਧ ਨਹੀਂ ਕਰਨਾ।
ਕਿਮ ਕਰ ਬੇ ਮਹਿ ਬੜ ਨੁਕਸਾਨੇ।
ਸੋਚਦਾ ਵੀ ਜੇ ਇੱਦਾਂ ਛੱਡ ਦਿਆਂ ਇਹਦੇ ਵਿੱਚ ਵੀ ਵੱਡਾ ਨੁਕਸਾਨ ਹੈ।
ਬਹੁਤ ਧਨ ਖਰਚ ਪਕਰ ਨਿਰਪ ਆਨੇ।
ਮੈਂ ਬਹੁਤਾ ਪੈਸਾ ਖਰਚ ਕੇ ਪਹਿਲਾਂ ਇਕੱਠੇ ਕੀਤੇ, ਜੇ ਹੁਣ ਇਹਨਾਂ ਨੂੰ ਕਹਾਵੇ ਦਿਓ ਜੁਰਮਾਨਾ ਇਹਨਾਂ ਤਾਂ ਛੱਡਦਾ ਗੁਰੂ ਜੀ ਦੇ ਨਾਲ, ਇਹ ਭਰ ਦੇਣਗੇ, ਮੁੜ ਕੇ ਫਿਰ ਬਗਾਵਤ ਕਰ ਦੇਣਗੇ। ਇਹਨਾਂ ਕਹਿਣਾ ਵੀ ਸਾਡੇ ਕੋਲੋਂ ਬਾਦਸ਼ਾਹ ਨੇ ਪੈਸੇ ਲੈ ਕੇ ਛੱਡਿਆ, ਦੰਡ ਭਰ ਕੇ ਛੁੱਟੇ ਆ, ਉਹਦੇ ਮੇਰਾ ਵੀ ਅਹਿਸਾਨ ਨਹੀਂ ਮੰਨਣਾ। ਤੂੰ ਫੇਰ ਹੋ ਸਕਦਾ ਇਹ ਬਗਾਵਤ ਕਰਨਗੇ। ਮੈਂ ਅੱਗੇ ਬਹੁਤ ਧਨ ਖਰਚ ਕੇ ਇਹਨਾਂ ਨੂੰ ਇਕੱਠਾ ਕੀਤਾ।
ਸ਼੍ਰੀ ਹਰਗੋਬਿੰਦ ਤਹ ਜੇ ਪਠਾਏ।
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਉੱਥੇ ਭੇਜਿਆ,
ਸੋ ਹੋਏ ਦੀਨ ਦੁਖੀ ਕਿਗੇ ਆਏ।
ਉਹਨਾਂ ਨੂੰ ਭੇਜਿਆ ਸਤਿਗੁਰਾਂ ਨੂੰ ਉੱਥੇ ਮੈਂ ਚੰਦੂ ਦੇ ਆਖੇ ਲੱਗ ਕੇ, ਤਾਂ ਹੀ ਉਹ ਰਾਜੇ ਦੁਖੀ ਹੋ ਕੇ ਉਹਨਾਂ ਦੀ ਸ਼ਰਨ ਵਿੱਚ ਆਏ।
ਹਰੀ ਕਿਰਪਾ ਤਿਨ ਪਰ ਹਠ ਤਾਰਾ।
ਗੁਰੂ ਸਾਹਿਬ ਦਾ ਸੁਭਾਅ ਕਿਰਪਾਲੂ ਹੈ, ਗੁਰੂ ਪੀਰ ਨੇ ਉਹਨਾਂ ਨੇ ਕਿਰਪਾ ਕਰਕੇ ਉਹਨਾਂ ਤੇ ਹੱਥ ਕਰ ਲਿਆ।
ਸੰਗ ਨਿਕਾਸਨ ਬਾਕ ਉਚਾਰਾ।
ਅਸੀਂ ਤਾਂ ਇਹਨਾਂ ਨੂੰ ਨਾਲ ਲੈ ਕੇ ਹੀ ਆਵਾਂਗੇ, ਇਹਨਾਂ ਨੂੰ ਨਾਲ ਲਿਜਾਏ ਬਿਨਾਂ ਬਾਹਰ ਆਏ ਨਹੀਂ ਅਸੀਂ ਬਾਹਰ ਆਉਣਾ।
ਬਿਨ ਛੋਡੇ ਅਬ ਨਹਿ ਬਨ ਆਵੇ।
ਪਰ ਹੁਣ ਕਰਾਂ ਕੀ, ਉਹਨਾਂ ਨੂੰ ਛੱਡੇ ਬਿਨਾਂ ਗੁਰੂ ਸਾਹਿਬ ਨਹੀਂ ਆਉਂਦੇ।
ਹੋਰ ਪ੍ਰਤੀਕੂਲ ਤਰਾਸ ਉਪਜਾਵੇ।
ਜੇ ਮੈਂ ਹੁਣ ਉਹਨਾਂ ਨੂੰ ਕਹਾਂ ਵੀ ਰਹਿਣ ਦਿਓ ਵੀ ਮੈਂ ਛੱਡਣਾ ਹੀ ਨਹੀਂ, ਗੁਰੂ ਸਾਹਿਬ ਤੋਂ ਉਲਟ ਹੁੰਦਾ ਤੇ ਫਿਰ ਕਹਿੰਦਾ ਹੋਰ ਡਰ ਸਤਾਉਂਦਾ ਮੈਨੂੰ, ਭੈ ਸਤਾਉਂਦਾ।
ਤਹਿ ਭੇਜਤ ਜੇ ਗੁਰ ਕੋ ਤਹਿਵਾ।
ਜੇ ਮੈਂ ਗੁਰੂ ਸਾਹਿਬ ਨੂੰ ਨਾ ਭੇਜਦਾ ਉੱਥੇ ਗਵਾਲੀਅਰ ਦੇ ਕਿਲੇ ਵਿੱਚ,
ਮੈਂ ਬਾਲਕ ਤਬ ਮਿਲਤੇ ਕਹਿਵਾ।
ਰਾਜੇ ਕਿਵੇਂ ਮਿਲਦੇ, ਇਹ ਵੀ ਮੇਰੀ ਕਰਤੂਤ ਆ, ਮੈਂ ਹੀ ਭੇਜਿਆ ਤੇ ਮੈਨੂੰ ਚੰਦੂ ਨੇ ਕਿਹਾ ਸੀ ਵੀ ਸਾੜ ਸਤੀ ਆਈ ਆ ਤੇਰੇ ਤੇ, ਨਾਮ ਗੁਰੂ ਹਰਗੋਬਿੰਦ ਹੋਵੇ, ਸੋਢੀਆਂ ਦੇ ਕੁੱਲ ਚ ਜੰਮਿਆ ਹੋਵੇ, ਤੇਰੇ ਲਈ 40 ਦਿਨ ਜਪ ਕਰੇ ਗਵਾਲੀਅਰ ਦੇ ਕਿਲੇ ਚ ਤਾਂ ਢਲਣੀਆਂ ਸਾੜ ਸਤੀ ਹੈ ਸੀ। ਇਹਨੇ ਪਖੰਡ ਕੀਤਾ ਹੋਇਆ ਚੰਦੂ ਨੇ, ਇਹ ਸਾਰਾ ਕੰਮ ਚੰਦੂ ਦਾ, ਖਿਜਦਾ ਖਿਜਣ ਲੱਗ ਪਿਆ ਬਾਦਸ਼ਾਹ ਮਨ ਹੀ ਮਨ ਚੰਦੂ ਦੇ ਉੱਤੇ ਵੀ ਉਹਦੀ ਆਏ ਕਰਤੂਤ। ਜੇ ਮੈਂ ਨਾ ਭੇਜਦਾ ਗੁਰੂ ਪਾਤਸ਼ਾਹ ਨੂੰ ਉੱਥੇ, ਨਾ ਉਹ ਬਾਦਸ਼ਾਹ ਉਹਨਾਂ ਨੂੰ ਜਿਹੜੇ ਰਾਜੇ ਉਹ ਮਿਲਦੇ।
ਚੰਦੂ ਮਸਲਤ ਦਈ ਪਠਾਏ।
ਚੰਦੂ ਦੀ ਸਲਾਹ ਲੈ ਕੇ ਮੈਂ ਉਹਨਾਂ ਨੂੰ ਭੇਜਿਆ।
ਜਿਸ ਤੇ ਆਸ ਕੁਪੇਚ ਉਪਜਾਏ।
ਇਹਦੇ ਨਾਲ ਸਾਰਾ ਮਾੜਾ ਕੰਮ ਜਿਹੜਾ ਇਹ ਹੋਣ ਲੱਗ ਪਿਆ
ਜਹਾਂ ਕਹਾਂ ਕੀ ਨਸ ਖੁਟਿਆਈ।
ਚੰਦੂ ਨੇ ਜਿੱਥੇ ਕਿੱਥੇ ਖੋਟਾ ਹੀ ਕੰਮ ਕੀਤਾ, ਇਹਨੇ ਖੁਟਿਆਈ ਕੀਤੀ ਆ। ਹੁਣ ਤਾਂ ਇਹ ਮੇਰੇ ਕੋਲੋਂ ਗਲਤੀ ਫੈਸਲੇ ਕਰਵਾਏ ਨੇ।
ਅਬ ਇਹ ਪਾਪੀ ਉਚਿਤ ਸਜਾਈ।
ਸੋਚਦਾ ਹੁਣ ਇਹ ਪਾਪੀ ਸਜ਼ਾ ਦੇ ਉਚਿਤ ਆ, ਇਹਨੂੰ ਸਜ਼ਾ ਚੰਦੂ ਨੂੰ ਮਿਲਣੀ ਚਾਹੀਦੀ, ਆਪਣੀ ਕਰਤੂਤ ਦਾ ਫਲ ਇਹਨੂੰ ਭੋਗਣਾ ਹੀ ਪਵੇਗਾ।
ਇਤਿਆਦਿਕ ਕਹਿ ਸੋਚਤ ਸ਼ਾਹੂ।
ਨਾਲੇ ਗੱਲਾਂ ਕਰਦਾ ਵਜ਼ੀਰ ਖਾਨ ਨਾਲ, ਨਾਲੇ ਮਨ ਹੀ ਮਨ ਸੋਚਦਾ
ਜਨ ਹੈ ਕਠਨ ਦੋਨ ਦਿਸ ਮਾਹੂ।
ਹੁਣ ਦੋਵਾਂ ਪਾਸੇ ਉਖਿਆਈ, ਜੇ ਛੱਡਦਾ ਤਾਂ, ਜੇ ਨਹੀਂ ਛੱਡਦਾ ਤਾਂ।
ਛੋਟ ਹੈ ਨਿਰਪਤੋ ਲਖ ਹੈ ਕੁਨੀਤ।
ਇਹ ਛੱਡਦਾ ਰਾਜਿਆਂ ਨੂੰ ਤੇ ਸੋਚਦਾ ਵੀ ਮਾੜਾ ਕੰਮ ਹੋਵੇਗਾ, ਇਹਨਾਂ ਨੇ ਫਤੂਰ ਪਾਣਾ, ਦੇਸ਼ ਵਿੱਚ ਬਗਾਵਤ ਕਰਨਗੇ।
ਬਿਲ ਛੋਟੇ ਹੋਏ ਨਿਸ ਪੈ ਭੀਤ।
ਇਹ ਨਹੀਂ ਛੱਡਦਾ ਤੇ ਫਿਰ ਰਾਤ ਦਾ ਡਰ ਸਤਾਉਂਦਾ ਵੀ ਰਾਤ ਨੂੰ ਪੈ ਲੱਗਦਾ, ਇਹਨੂੰ ਡਰ ਵਿਆਪਦਾ, ਉਹਦਾ ਡਰ ਇਹਨੂੰ ਸਤਾਉਂਦਾ।
ਕੁਲ ਵਜ਼ੀਰ ਖਾਂ ਜੁਗ ਕਰ ਜੋਰੇ।
ਸੋਚੀ ਜਾਵੇ ਕੀ ਕਰਾਂ ਕੀ ਨਾ ਕਰਾਂ, ਸਮਝ ਨਾ ਆਵੇ। ਵਜ਼ੀਰ ਖਾਨ ਨੇ ਕੋਲੋਂ ਹੱਥ ਜੋੜੇ।
ਪਿੱਖੋ ਆਪ ਨਿਜ ਤਨ ਕੀ ਓਰੇ।
ਵਜ਼ੀਰ ਖਾਨ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਸਭ ਕੁਝ ਛੱਡ ਕੇ ਆਪਣੇ ਸਰੀਰ ਵੱਲ ਵੇਖੋ, ਆਪਣੇ ਤਨ ਵੱਲ, ਆ ਹੈ ਤਾਂ ਸਭ ਕੁਝ ਹੈ, ਇਹਦੇ ਵੱਲ ਵੇਖੋ।
ਰਹੇ ਸਲਾਮਤ ਸਭ ਇਹ ਆਛੇ।
ਇਹ ਸਰੀਰ ਸਲਾਮਤ ਰਹੇਗਾ ਤੇ ਸਭ ਕੁਝ ਚੰਗਾ। ਜੇ ਸਰੀਰ ਹੀ ਸਲਾਮਤ ਨਹੀਂ ਤੇ ਫਿਰ ਆ ਕੁਝ ਵੀ ਨਹੀਂ ਤੇਰੇ ਲਈ।
ਕਾਜ ਨਾ ਆਏ ਕਿਸੀ ਤਨ ਪਾਛੇ।
ਸਰੀਰ ਤੋਂ ਬਾਅਦ ਕਿਸੇ ਕੰਮ ਨਹੀਂ ਤੇਰੇ, ਜੋ ਕੁਝ ਵੀ ਹੈ ਨਾ, ਇਹ ਸਰੀਰ ਹੈ ਤਾਂ ਤੇਰੇ ਸਾਰਾ ਕੁਝ ਕੰਮ ਹੈ, ਪਲੰਘਾ ਤਾਂ ਤੇਰੇ ਸੌਣ ਦੇ ਕੰਮ ਹੈ, ਜੇ ਤੇਰਾ ਸਰੀਰ ਹੈ। ਜੇ ਸਰੀਰ ਨਾ ਹੋਇਆ ਤੇ ਪਲੰਘੇ ਤੇ ਤੂੰ ਨਹੀਂ ਬਹਿਣਾ, ਜਾਂ ਤੂੰ ਨਹੀਂ ਪੈਣਾ। ਜਿਹੜੇ ਤਖ਼ਤ ਤੇ ਬੈਠਾ, ਸਰੀਰ ਹੈ ਤੇ ਬੈਠਾ। ਜੇ ਸਰੀਰ ਨਾ ਰਿਹਾ ਤੇ ਤੇਰੇ ਤੋਂ ਬਾਅਦ ਤੇਰੇ ਪੁੱਤਰ ਕਾਲੇ ਨੇ, ਉਹ ਵੀ ਇਸ ਤਖ਼ਤ ਤੇ ਬਹਿਣ ਨੂੰ ਵੀ ਕਦੋਂ ਤੂੰ ਮਰੇ ਤੇ ਕਦੋਂ ਤਖ਼ਤ ਤੇ ਬਹਿਣ। ਇਸ ਕਰਕੇ ਬਾਦਸ਼ਾਹ ਆਪਣੇ ਸਰੀਰ ਵੱਲ ਵੇਖ, ਇਹਦੇ ਕਰਕੇ ਹੀ ਆ ਇਹ ਸਾਰਾ ਕੁਝ।
ਜੀਵਨ ਲੱਗ ਸਗਰੋ ਵਿਵਹਾਰ।
ਇਹ ਸਾਰੇ ਵਿਵਹਾਰ ਜੀਵਨ ਤਾਂ ਹੀ ਨੇ, ਜੀਵਨ ਹੈ ਤਾਂ ਸਾਰਾ ਕੁਝ ਹੈ।
ਸੁਖਦਾਇਕ ਪ੍ਰਾਣੀ ਨਿਰਧਾਰ।
ਇਹ ਤਾਂ ਹੀ ਸੁਖਦਾਈ ਹੈ ਸਾਰਾ ਕੁਝ ਜੇ ਜੀਵਨ। ਬਾਦਸ਼ਾਹ ਨੂੰ ਜੇ ਹੁਣ ਵਜ਼ੀਰ ਖਾਨ ਅਧਿਆਤਮਿਕ ਗੱਲ ਸਮਝਾਉਂਦਾ, ਗੁਰੂ ਸਾਹਿਬ ਤੈਨੂੰ ਮੁਕਤੀ ਦੇਣਗੇ ਜੀਵਨ, ਉਹ ਨਹੀਂ ਸੀ ਇਹਦੇ ਸਮਝ ਪੈਣੀ। ਵਜ਼ੀਰ ਖਾਨ ਨੇ ਜਿਹੜੀ ਟੋਨ ਚ ਉਹਨੇ ਸਮਝਣਾ ਸੀ ਵੀ ਇਹ ਪਦਾਰਥਵਾਦੀ ਬਿਰਤੀ, ਇਹਨੂੰ ਤਾਂ ਇਹੀ ਦਿਸਦੇ ਆ, ਉਸੇ ਤਰੀਕੇ ਨਾਲ ਸਮਝ। ਸਰੀਰ ਹੈ ਤਾਂ ਇਹ ਸਾਰਾ ਕੁਝ ਹੈ ਤੇਰਾ, ਜੇ ਸਰੀਰ ਨਹੀਂ ਤੇ ਕੁਝ ਨਹੀਂ। ਇਹ ਰਾਜ ਭਾਗ ਜੀਵਦਿਆਂ ਜੀ ਨੇ, ਜੇ ਹੈ ਜੀਵਨ ਤਾਂ ਸਭ ਕੁਝ ਹੈ।
ਜੋ ਅਵਸ਼ ਬਨਤ ਹੈ ਕਰਨੀ,
ਜੋ ਤੇਰੇ ਲਈ ਅਵਸ਼ ਕਰਨਾ ਬਣਦਾ ਵੀ ਕਰਨਾ ਹੀ ਬਣਦਾ ਹੈ।
ਨਹਿ ਸੋਚਹਿ ਤੇ ਬੁੱਧ ਜਨ ਬਰਨੀ।
ਉਹ ਇਹੀ ਹੈ ਕਿ ਜੋ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਮੰਨ ਲੈ। ਜਿਹੜੇ ਬੁੱਧੀਮਾਨ ਲੋਕ ਹੁੰਦੇ ਆ ਨਾ, ਵਜ਼ੀਰ ਖਾਨ ਫਿਰ ਬੋਲਿਆ, ਬਾਦਸ਼ਾਹ ਬੁੱਧੀਮਾਨ ਉਹ ਲੋਕ ਹੁੰਦੇ ਨੇ ਵੀ ਜੋ ਕਰਨਾ ਬਣਦਾ ਹੀ ਬਣਦਾ ਵੀ ਕਰਨਾ, ਉਹਦੇ ਲਈ ਫਿਰ ਉਹ ਵਿਚਾਰ ਨਹੀਂ ਕਰਦੇ, ਉਹ ਕਰ ਲੈਂਦੇ ਆ ਵੀ ਇਹ ਕਰਨਾ ਹੀ, ਇਹਦੇ ਬਿਨਾਂ ਬਣਨੀ ਨਹੀਂ ਗੱਲ, ਸਰਨਾ ਹੀ ਨਹੀਂ ਹੈ, ਫਿਰ ਉਹਦੇ ਲਈ ਉਹ ਸੋਚਾਂ ਸਮਝਾਂ ਵਿਚਾਰਾਂ ਨਹੀਂ ਕਰਦੇ, ਉਹ ਕਹਿੰਦੇ ਫਿਰ ਕਰ ਦਿਓ। ਇਸ ਕਰਕੇ ਬਾਦਸ਼ਾਹ ਤੇਰੇ ਲਈ ਹੁਣ ਅਵਸ਼ ਕਰਨੀ ਇਹੀ ਹੈ, ਜੋ ਗੁਰਦੇਵ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ, ਉਹ ਤੂੰ ਸਤ ਕਰਕੇ ਮੰਨ ਲੈ।
ਰਾਵਰ ਕੇ ਸਰੀਰ ਪਰ ਸਾਰੇ।
ਬਾਦਸ਼ਾਹ ਤੇਰੇ ਸਰੀਰ ਤੋਂ ਇਹੋ ਜਿਹੇ 36 ਰਾਜ ਭਾਗ ਕੁਰਬਾਨ। ਵਜ਼ੀਰ ਖਾਨ ਜੀ ਫਿਰ ਬੋਲੇ, ਕਹਿੰਦੇ ਬਾਦਸ਼ਾਹ ਆਹ ਜਿਹੜੇ ਰਾਜ ਭਾਗ ਨੇ ਤੇਰੇ, ਤੇਰੇ ਇਸ ਸਰੀਰ ਤੋਂ 36 ਕੁਰਬਾਨ, 36 ਤੇਰੇ ਤੋਂ ਵਾਰ ਦੇ।
ਧਨ ਕੋਟਿਨ ਲਗ ਡਾਰੀ ਵਾਰੇ।
ਕਰੋੜਾਂ ਰੁਪਇਆ ਤੇਰੇ ਸਰੀਰ ਤੋਂ ਵਾਰ ਦਈਏ ਬਾਦਸ਼ਾਹ ਸਲਾਮਤ, ਤੇਰੇ ਸਰੀਰ ਦੇ ਸਾਹਮਣੇ ਕੀ ਹੈ ਸਾਰਾ ਕੁਝ। ਵਜ਼ੀਰ ਖਾਨ ਗੱਲ ਕਰਦੇ ਬੜੇ ਢੰਗ ਦੇ ਨਾਲ, ਤੇਰੇ ਸਰੀਰ ਤੋਂ ਕਰੋੜਾਂ ਰੁਪਇਆ ਵਾਰਿਆ ਬਾਦਸ਼ਾਹ, ਕੀ ਜੇ ਤੂੰ ਕਰੋੜਾਂ ਰੁਪਇਆ ਕਹਿਣਾ ਮੈਂ ਖਰਚਿਆ ਤਾਂ ਇਹ ਇਕੱਠੇ ਕੀਤੇ ਹੈ, ਇਹ ਕਰੋੜਾਂ ਰੁਪਇਆ ਤੇਰੇ ਤਨ ਤੋਂ ਕੁਰਬਾਨ।
ਜਥਾ ਆਨੰਦ ਆਪ ਤੁਮ ਰਹੋ।
ਤੂੰ ਆਪ ਆਨੰਦ ਵਿੱਚ ਰਹੇ।
ਸੋ ਨਿਚਿੰਤ ਹੋਏ ਤੂਰਨ ਕਹੋ।
ਉਹ ਨਿਸ਼ਚਿੰਤ ਹੋ ਕੇ ਕਹਿ ਦੇ, ਛੇਤੀ ਕਹਿ ਦੇ ਤੇ ਮੈਂ ਸੁਣਨ ਨੂੰ ਬੈਠਾ, ਤੀਜਾ ਬੰਦਾ ਨਾ ਕੋਈ ਬੁਲਾਈ, ਤੂੰ ਕਹਿ ਦੇ ਮੈਂ ਸੁਣ ਲੈਣਾ ਤੇ ਚਲਾ ਜਾਣਾ, ਤੇ ਜਾ ਕੇ ਗੁਰਦੇਵ ਨੂੰ ਕਹਿ ਦੇਣਾ ਵੀ ਜੀ ਬਾਦਸ਼ਾਹ ਨੇ ਕਹਿ ਦਿੱਤਾ। ਹਾਂਜੀ,
ਜਿਸ ਕਾਰਜ ਮੈਂ ਗੁਰ ਹੋਏ ਠਾਂਡੇ।
ਜਿਸ ਇਸ ਕੰਮ ਵਿੱਚ ਸਤਿਗੁਰੂ ਜੀ ਖਲੋ ਗਏ ਨੇ
ਸੋ ਆਛੋ ਹੋਏ ਨਿਤ ਸੁਖ ਬਾਡੇ
ਬਾਦਸ਼ਾਹ ਇਹ ਗੱਲ ਜਾਣਦਾ ਵੀ ਜਿਹੜੇ ਕੰਮ ਚ ਸਤਿਗੁਰੂ ਜੀ ਖਲੋ ਗਏ ਨੇ ਉਹ ਕੰਮ ਤੇਰੇ ਲਈ ਸੁਖਦਾਈ ਹੋਵੇਗਾ ਜਿਹੜੇ ਕੰਮ ਚ ਗੁਰਦੇਵ ਖਲੋ ਗਏ ਨੇ ਉਹ ਕੰਮ ਤੇਰੇ ਭਲੇ ਵਿੱਚ ਹੀ ਹੋਵੇਗਾ ਤੇਰੇ ਲਈ ਸੁਖਦਾਈ ਹੋਵੇਗਾ
ਰਹਿ ਨਿਰਪਤ ਸਗਰੇ ਅਨੁਸਾਰੀ
ਸਾਰੇ ਰਾਜੇ ਤੇਰੇ ਅਨੁਸਾਰੀ ਰਹਿਣਗੇ ਉਹ ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰ ਦਿਆਂਗਾ ਵੀ ਇਹ ਬਗਾਵਤ ਨਾ ਕਰਨ ਬਾਹਰ ਜਾ ਕੇ ਸਤਿਗੁਰੂ ਜਿਵੇਂ ਕਹਿਣਗੇ ਉਹਨਾਂ ਰਾਜਿਆਂ ਨੂੰ ਓਦਾਂ ਹੀ ਉਹ ਕਰਨਗੇ
ਜਿਮ ਗੁਰ ਕਹੇ ਕਰੈ ਤਿਮ ਕਾਰੀ
ਉਹ ਰਾਜੇ ਤਾਂ ਅਹਿਸਾਨਮੰਦ ਹੋਣਗੇ ਗੁਰੂ ਜੀ ਦੇ ਜਿਵੇਂ ਉਹ ਆਖਣਗੇ ਉਹਨਾਂ ਨੂੰ ਤਿਵੇਂ ਉਹ ਰਾਜੇ ਮੰਨਣਗੇ
ਆਪਣੇ ਕਾਰਜ ਕਹਿ ਸੁਧਰਾਵੋ
ਤੇ ਤੂੰ ਆਪਣੇ ਕਾਰਜ ਵੀ ਉਹਨਾਂ ਨੂੰ ਕਹਿ ਕੇ ਸੁਧਾਰ ਲੈ ਉਹਨਾਂ ਰਾਜਿਆਂ ਦੇ ਤਾਂ ਸਬਰ ਜਾਣੇ ਆ ਇੱਥੇ ਆਉਣਗੇ ਤੇ ਤੇਰੇ ਵੀ ਸਬਰ ਜਾਣਗੇ
ਕਰਹਿ ਚਾਕਰੀ ਜਹਾਂ ਪਠਾਵੋ
ਜਿਹੜੇ ਰਾਜੇ ਨੇ ਉਹ ਤੇਰਾ ਕਹਿਣਾ ਮੰਨਣਗੇ ਫਿਰ ਜਦੋਂ ਉਹਨਾਂ ਨੂੰ ਤੂੰ ਛੱਡੇਗਾ ਸਤਿਗੁਰਾਂ ਦੇ ਆਖੇ ਲੱਗ ਕੇ ਜਿੱਥੇ ਮਰਜ਼ੀ ਉਹਨਾਂ ਨੂੰ ਭੇਜੀ ਉਹ ਤੇਰੀ ਚਾਕਰੀ ਕਰਨਗੇ ਰਾਜੇ
ਭਈ ਸਜਾਏ ਤਿੰਨਹੋ ਕਹੋ ਪਾਰੀ
ਤੇਰੀ ਸਜ਼ਾ ਉਹਨਾਂ ਨੂੰ ਕੋਈ ਥੋੜੀ ਸਜ਼ਾ ਮਿਲੀ ਖਬਰ ਹੈ ਕਿੰਨੇ ਚਿਰ ਦੇ ਉੱਥੇ ਬੰਦ ਨੇ ਕੈਦ ਨੇ
ਪਰੇ ਰਹੇ ਦੁੱਖ ਕੈਦ ਮਝਾਰੀ
ਉਸ ਕੈਦ ਦੇ ਵਿੱਚ ਉਹ ਦੁਖੀ ਰਹੇ ਆ ਜੂਆਂ ਉਹਨਾਂ ਨੂੰ ਪਈਆਂ ਹੋਈਆਂ ਬੇੜੀਆਂ ਉਹਨਾਂ ਦੇ ਤਨਾਂ ਤੇ ਜਕੜੀਆਂ ਹੋਈਆਂ ਕੋਰੜੇ ਉਹਨਾਂ ਨੂੰ ਰੋਜ਼ ਵੱਜਦੇ ਰਹੇ ਨੇ
ਟਹਿਗੇ ਗੁਰ ਕੇ ਉਪਕਾਰਾ
ਸਾਰੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਦੇ ਉਪਕਾਰ ਕਰਕੇ ਛੁੱਟ ਜਾਣਗੇ
ਸੁਨਤ ਸ਼ਾਹ ਪੁਨਰ ਦੇ ਵਿਚਾਰਾ
ਗੁਰੂ ਪਾਤਸ਼ਾਹ ਦੇ ਉਪਕਾਰ ਨਾਲ ਛੁੱਟਣਗੇ ਫਿਰ ਉਹਨਾਂ ਦਾ ਕਹਿਣਾ ਮੰਨਣਗੇ ਤੂੰ ਸਤਿਗੁਰਾਂ ਨੂੰ ਬੇਨਤੀ ਕਰੀ ਵੀ ਇਹਨਾਂ ਰਾਜਿਆਂ ਨੂੰ ਕਹਿ ਦੇਣ ਵੀ ਇਹ ਬਗਾਵਤ ਨਾ ਕਰਨ ਉਹ ਕਹਿਣਗੇ ਤੇ ਰਾਜੇ ਮੰਨਣਗੇ ਜਦੋਂ ਇਹ ਸਾਰੀਆਂ ਗੱਲਾਂ ਬਾਦਸ਼ਾਹ ਨੇ ਸੁਣੀਆਂ
ਦੋਹਰਾ ਹਿਰਦੇ ਵਿਚਾਰਤ ਸੁਮਤ ਤੇ ਜਹਾਂਗੀਰ ਪਾਤਸ਼ਾਹ
ਜਹਾਂਗੀਰ ਦੇ ਅੰਦਰ ਨਾ ਹੁਣ ਸੁਮਤ ਉਪਜੀ ਸੁਮਤ ਕੋਟੀ ਮਤ ਵਜ਼ੀਰ ਖਾਨ ਦੀ ਸੰਗਤ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਖਾਲਸਾ ਜੀ ਸਦਬੁੱਧੀ ਆ ਜਾਂਦੀ ਹੈ ਇਹ ਸਭ ਤੋਂ ਵੱਡੀ ਦਾਤ ਹੈ ਭਲੇ ਪੁਰਸ਼ਾਂ ਦੀ ਸੰਗਤ ਵਿੱਚੋਂ ਸਦਬੁੱਧੀ ਆਉਂਦੀ ਸੁਮਤ ਇਹ ਕਹਿਣ ਲੱਗਾ ਵਜ਼ੀਰ ਖਾਨ ਨੂੰ
ਲੇਨਿਕ ਸਹਿ ਗੁਰ ਨਿਰਪ ਕੇ ਟਿਕ ਰਹਿ ਅਪਰ ਗੱਡ ਮਾਹੋ
ਵੀ ਸਾਰਿਆਂ ਨੂੰ ਛੱਡਣਾ ਔਖਾ ਹੈ ਕੋਈ ਏਦਾਂ ਦਾ ਤਰੀਕਾ ਦੱਸਾਂ ਵੀ ਜਿਹਦੇ ਨਾਲ ਦੋ ਚਾਰ ਦਸ ਰਾਜਿਆਂ ਨੂੰ ਜ਼ਿਆਦਿਆਂ ਨੂੰ ਨਹੀਂ ਹੈਣ ਤਾਂ ਉੱਥੇ 52 ਤੋਂ ਵੀ ਵੱਧ ਹੋਣਗੇ ਪਰ ਉਹਨਿਆਂ ਕੋਲ ਲੈ ਨਿਕਲਣ ਜਿਹੜੇ 2-4-10 ਨਿਕਲ ਜਾਣ ਕੋਈ ਏਦਾਂ ਦੀ ਵਿਉਂਤ ਬੰਦੀ ਬਣਾਵਾ
ਚੌਪਈ ਚਿਤਵਤ ਜਤਨ ਸ਼ਾਹ ਮਨ ਮਾਹੂ
ਬਾਦਸ਼ਾਹ ਆਪਣੇ ਹਿਰਦੇ ਚ ਚਿਤਵਣ ਲੱਗਾ ਸੋਚਣ ਲੱਗਾ ਵੀ ਕੀ ਕਰਾਂ ਇਹੋ ਜੀ ਕਿਹੜੀ ਵਿਉਂਤ ਬੰਦੀ ਬਣਾਵਾ ਜਿਹਦੇ ਨਾਲ ਥੋੜੇ ਬਹੁਤੇ ਰਾਜੇ ਨਿਕਲ ਸਕਣ ਜਾਂ ਨਿਕਲਣ ਹੀ ਨਾ ਵੀ ਮੈਂ ਆਪਣੇ ਵੱਲੋਂ ਕਹਿ ਦਿਆਂ ਜੀ ਲੈ ਜਾਓ ਪਰ ਉਹ ਨਿਕਲਣ ਵੀ ਨਾ ਏਦਾਂ ਦੀ ਕੋਈ ਵਿਉਂਤ ਬੰਦੀ ਬਣਾਵਾ
ਹੋਏ ਆਗਵਨ ਗੁਰੂ ਮਮ ਪਾਹੂ
ਤੇ ਗੁਰੂ ਪਾਤਸ਼ਾਹ ਜੀ ਵੀ ਆ ਜਾਣ ਮੇਰੇ ਕੋਲ ਉਹਨਾਂ ਦਾ ਵੀ ਆਵਣਾ ਹੋ ਜਾਏ
ਤਰਸੋ ਤਰਾਸ ਨਿਸੰਸੈ ਨਾਸੋ
ਫਿਰ ਸੰਸੇ ਉਹਨਾਂ ਦੇ ਦਰਸ਼ਨ ਕਰਕੇ ਮੈਂ ਤਰਾਸ ਤੋਂ ਡਰ ਤੋਂ ਮੁਕਤ ਹੋ ਜਾਵਾ
ਨਿਸਾ ਬਿਖੈ ਸੁਖ ਪਾਏ ਹੁਲਾਸੋ
ਰਾਤ ਨੂੰ ਸੁਖ ਨਾਲ ਪਲਗੇ ਤੇ ਪਵਾਂ ਹੁਣ ਤਾਂ ਡਰ ਡਰ ਆਉਂਦਾ ਮਨ ਜਦੋਂ ਰਾਤ ਪੈਂਦੀ ਤੇ ਮਨ ਭੈ ਭੀਤ ਹੋ ਜਾਂਦਾ
ਕੀਤਿਕ ਕਾਲ ਮੈਂ ਜੁਗਤ ਬਖਾਨੀ
ਸਮੇਂ ਬਾਅਦ ਸੋਚਣ ਸਮਝਣ ਤੋਂ ਬਾਦਸ਼ਾਹ ਨੇ ਫਿਰ ਇੱਕ ਜੁਗਤੀ ਦੱਸੀ
ਸੁਣੋ ਵਜ਼ੀਰ ਖਾਨ ਹਿਤ ਠਾਨੀ
ਹਾਂ ਵਜ਼ੀਰ ਖਾਨ ਸੁਣੋ ਤੂੰ ਮੇਰਾ ਹਿਤਕਾਰੀ ਹੈ ਜਿਵੇਂ ਤੂੰ ਕਹਿੰਦਾ ਮੈਂ ਪ੍ਰਵਾਨ ਕਰਦਾ ਪਰ ਹੁਣ ਮੇਰੀ ਗੱਲ ਸੁਣ
ਕਰਹੋ ਬੰਦਗੀ ਗੁਰੂ ਅਗਾਰੀ
ਜਾ ਛੇਤੀ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਜਾ ਕੇ ਮੇਰੇ ਵੱਲੋਂ ਸੀਸ ਟਕਾ ਕੇ ਵੰਦਨਾ ਕਰੀ
ਤਿਹੁ ਦਰਸ਼ਨ ਕੋ ਕਰੁਣਾ ਤਾਰੀ
ਔਰ ਕਹੀ ਕਿ ਸਤਿਗੁਰੂ ਜੀ ਆਓ ਆ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ ਕਿਰਪਾ ਕਰਕੇ
ਜੇ ਤਿਕ ਤੁਮਰੇ ਦਾਮਨ ਸਾਥ
ਨਾਲੇ ਕਹੀ ਕਿ ਜਿੰਨੇ ਕ ਰਾਜੇ ਗੁਰੂ ਪਾਤਸ਼ਾਹ ਦੇ ਚੋਲੇ ਦੀਆਂ ਕਲੀਆਂ ਫੜ ਕੇ ਪੱਲੇ ਫੜ ਕੇ ਕਿੰਨੇ ਪੱਲੇ 2-4 ਪੱਲੇ ਹੀ ਹੁੰਦੇ ਵੀ ਉਹ ਪੱਲੇ ਫੜ ਕੇ ਜਿੰਨੇ ਕ ਰਾਜੇ
ਕਹਿਣ ਕਰਹਿ ਆਨਹੁ ਨਰ ਨਾਥ
ਸਤਿਪੁਰਾਂ ਦਾ ਪੱਲਾ ਫੜ ਕੇ ਜਿੰਨੇ ਰਾਜੇ ਬਾਹਰ ਆ ਜਾਣ ਉਹਨਾਂ ਨੂੰ ਲੈ ਆਓ ਮਹਾਰਾਜ ਬਾਦਸ਼ਾਹ ਨੇ ਸਕੀਮ ਵਰਤੀ ਪੱਲੇ ਦੇ ਨਾਲ ਕਿੰਨੇ 2 ਜਾਣੇ ਫੜ ਲੈਣਗੇ ਪੱਲੇ 4 ਫੜ ਲੈਣਗੇ ਚੋਲਾ ਕਿੰਨਾ ਕੁ ਵਿਸ਼ਾਲ ਹੋਵੇਗਾ ਵੀ ਉਹਨੇ ਕ ਰਾਜੇ ਆ ਜਾਣ ਬਾਹਰ महाराज जी का पला फड़ के
इन पर सफल है कृपा तुम्हारी
जेड़े पले फड़ के आ जाणगे राजे उन्हां ते तुहाडी कृपा होवेगी। इहदे विच राजे ने एक नीति वरती, दो पक्ष सी इहदे विच। पहला पक्ष इह सी कि उह जिन्ने राजे ने कैद तां ही कीते ने जे गैरतमंद सी, उहने बादशाह दी इन्नी मन्नी पहलां जांगीर दी। जे उन्हां राजिआं च हुंदे जिहड़े अपणीआं धीआं दे डोले दे के राज करदे सी ते उह कैद थोड़ी हुंदे। विचारन वाली गल है ना भी उह राजे जे कैद कीते ने इहदा मतलब उह अणख वाले राजे सी, गैरतमंद राजे सी। उह ना बादशाह दी इन्नी मन्नी तां ही कैद सी। ਹੁਣ ਉਹ ਅਣਖ ਵਾਲੇ ਗੈਰਤਮੰਦ ਰਾਜੇ ਨੇ, ਬਾਦਸ਼ਾਹ ਨੂੰ ਇਹ ਸੀ ਵੀ ਉਹ ਰਾਜਪੂਤਾਨੇ ਦੇ ਛੱਤਰੀ ਰਾਜੇ ਨੇ, ਰਾਜਪੂਤ। ਉਹ ਮਰਦੇ ਭਾਵੇਂ ਮਰ ਜਾਣ ਪਰ ਕਿਸੇ ਦਾ ਪੱਲਾ ਨਹੀਂ ਫੜਨਗੇ। ਕਹਿਣਗੇ ਅਸੀਂ ਰਾਜੇ ਹਾਂ, ਅਸੀਂ ਕਿਉਂ ਕਿਸੇ ਦਾ ਪੱਲਾ ਫੜੀਏ। ਵੀ ਉਹ ਪੱਲਾ ਨਹੀਂ ਫੜਨਗੇ ਕਿਸੇ ਦਾ। ਰਾਜੇ ਦੀ ਇਹ ਸਕੀਮ ਸੀ ਵੀ ਉਹ ਪੱਲਾ ਉਹਨਾਂ ਨੇ ਫੜਨਾ ਨਹੀਂ, ਬਾਹਰ ਆਉਣਗੇ ਨਹੀਂ, ਸਤਿਗੁਰੂ ਜੀ ਨੂੰ ਇਕੱਲਿਆਂ ਆਉਣਾ ਪਏਗਾ। ਪਹਿਲਾ ਪੱਖ ਉਹਦੇ ਦੇ ਸੋਚਿਆ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਰਾਜਿਆਂ ਨੇ ਆਪਣੇ ਹਿਰਦੇ ਚੋਂ ਰਾਜ ਅਭਿਮਾਨ ਛੱਡ ਕੇ ਗੁਰਦੇਵ ਦੀ ਅਧੀਨਗੀ ਪ੍ਰਵਾਨ ਕਰ ਲਈ ਸੀ। ਉਹ ਤਾਂ ਸਤਿਗੁਰਾਂ ਦਾ ਪੱਲਾ ਫੜਨਾ ਆਪਣੀ ਖੁਸ਼ ਨਸੀਬੀ ਸਮਝਦੇ ਸੀ, ਇਹ ਬਾਦਸ਼ਾਹ ਨੂੰ ਨਹੀਂ ਸੀ ਪਤਾ। ਦੂਜਾ ਬਾਦਸ਼ਾਹ ਨੇ ਇਹ ਸੋਚਿਆ ਕਿ ਜਿਹੜੇ ਪੱਲਾ ਫੜ ਕੇ ਆਉਣ ਵਾਲੇ ਰਾਜੇ ਕਿੰਨੇ ਕੁ ਪੱਲੇ ਫੜ ਲੈਣਗੇ, ਦੋ ਚਾਰ ਹੀ ਫੜਨਗੇ ਨਾ। ਹੁਣ ਉਹਨਾਂ 52 ਰਾਜਿਆਂ ਚ ਇੱਕਦਮ ਆਪੋ ਧਾਪੀ ਪਏਗੀ, ਉਹ ਕਹੇਗਾ ਮੈਂ ਫੜਨਾ, ਦੂਜਾ ਕਹੇਗਾ ਮੈਂ ਫੜਨਾ। ਉੱਥੇ ਤੱਕ ਉਹਨਾਂ ਦੀ ਆਪਸੀ ਲੜਾਈ ਨਹੀਂ ਮੁੱਕਣੀ, ਜਿਉਂ ਉਹਨਾਂ ਨੇ ਝਗੜਨਾ ਲੜਨਾ ਤੇ ਆਖਿਰਕਾਰ ਗੁਰੂ ਪਾਤਸ਼ਾਹ ਨੂੰ ਆਉਣਾ ਪੈਣਾ। ਵੀ ਜਦੋਂ ਉਹਨਾਂ ਦੀ ਲੜਾਈ ਨਹੀਂ ਮੁੱਕਣੀ, ਕੋਈ ਨਹੀਂ ਆਉਣ ਲੱਗਾ ਬਾਹਰ। ਜੇ ਕੋਈ ਮੰਨ ਵੀ ਗਿਆ ਆਉਣ ਨੂੰ, ਤੀਜਾ ਉਹਨੇ ਵੀ ਸੋਚਿਆ ਵੀ ਜੇ ਮੰਨ ਵੀ ਗਿਆ ਕੋਈ, ਦੋ ਚਾਰ ਰਾਜੇ ਪੱਲਾ ਫੜ ਕੇ ਬਾਹਰ ਆ ਵੀ ਜਾਣਗੇ ਤੇ ਉਹਨਾਂ ਨੂੰ ਕਾਬੂ ਕਰਨਾ ਮੇਰੇ ਲਈ ਔਖੀ ਗੱਲ ਨੇ। ਤੂੰ ਬਾਦਸ਼ਾਹ ਨੇ ਬਹੁਤ ਗੱਲਾਂ ਵਿਚਾਰੀਆਂ, ਗੱਲਾਂ ਏਦਾਂ ਓਦਾਂ ਹੀ ਨਹੀਂ ਕਹਿ ਦਿੱਤਾ ਸੀ ਉਹਨੇ ਵੀ ਜਿੰਨਾ ਪੱਲੇ ਫੜ ਕੇ ਆ ਜਾਣ ਜੀ ਉਹਨੇ ਲੈ ਆਓ। ਉਹਨੇ ਇਹਦੇ ਵਿੱਚ ਰਾਜਨੀਤਿਕ ਤੌਰ ਤੇ ਵਿਚਾਰ ਕੀਤੇ। ਤੂੰ ਏਦਾਂ ਦੇ ਜਿਹੜੇ ਬਾਦਸ਼ਾਹ ਲੋਕ, ਰਾਜਨੀਤਿਕ ਲੋਕ ਹੁੰਦੇ ਆ ਨਾ, ਉਹਨਾਂ ਦੀਆਂ ਬਹੁਤ ਗੱਲਾਂ ਦੇ ਵਿੱਚ ਬਹੁਤ ਡੂੰਘੀਆਂ ਰਮਜਾਂ ਹੁੰਦੀਆਂ ਜਿਹੜੀਆਂ ਬਾਅਦ ਚ ਸਮਝ ਆਉਂਦੀਆਂ। ਤੇ ਅਕਸਰ ਲੋਕ ਕਹਿੰਦੇ ਹੁੰਦੇ ਆ ਵੀ ਰਾਜਨੀਤਿਕਾਂ ਦੇ ਅੰਦਰ ਦੀ ਭੇਤ ਦੀ ਗੱਲ ਪਰਮੇਸ਼ਰ ਹੀ ਜਾਣਦਾ। ਇਹ ਤਾਂ ਜੱਫੀ ਚ ਵੀ ਜਦੋਂ ਲਿਆ ਹੋਵੇ ਨਾ, ਘੁੱਟ ਕੇ ਗਲਵੱਕੜੀ ਚ, ਤੇ ਤਾਂ ਵੀ ਖਬਰ ਉਸ ਗਲਵੱਕੜੀ ਵਿੱਚ ਕੀ ਕੁਝ ਕਰਦੇ ਹੋਣ ਅੰਦਰੋਂ, ਵੀ ਕਿਉਂ ਲਿਆ ਗਲਵੱਕੜੀ ਚ, ਵੀ ਘੁੱਟ ਕੇ ਸਾਹ ਖਤਮ ਕਰਨ ਨੂੰ ਲਿਆ ਜਾਂ ਉਦਾਂ ਪ੍ਰੇਮ ਨਾਲ ਲਿਆ ਵੀ ਨੀ ਪਤਾ, ਵੀ ਘੁੱਟ ਕੇ ਮਾਰਨ ਵਾਸਤੇ ਲਿਆ ਗਲਵੱਕੜੀ ਵਿੱਚ ਜਾਂ ਉਸ ਗਲਵੱਕੜੀ ਦੇ ਵਿੱਚ ਇਸ ਕਰਕੇ ਲਿਆ ਵੀ ਇਹਨੂੰ ਬਰਾਬਰ ਬਲੀ ਕਰੀਏ, ਇਹ ਕਿਆ ਪਤਾ ਹੋਵੇ। ਤੂੰ ਇਹਨੇ ਬੜੀਆਂ ਸੋਚਾਂ ਸਮਝਣਾ ਤੋਂ ਬਾਅਦ ਇਹ ਕਿਹਾ ਵੀ ਬਾਦਸ਼ਾਹ ਨੂੰ, ਵਜ਼ੀਰ ਖਾਨ ਨੂੰ ਵੀ ਜਾਓ ਗੁਰੂਦੇਵ ਨੂੰ ਕਹੋ ਆਓ ਮਹਾਰਾਜ ਦਰਸ਼ਨ ਦਿਓ ਮੈਨੂੰ, ਮੇਰੇ ਤੇ ਕਿਰਪਾ ਕਰੋ। ਉਹਨੇ ਰਾਜੇ ਲੈ ਆਓ ਬਾਹਰ ਜਿੰਨੇ ਰਾਜੇ ਤੁਹਾਡਾ ਚੋਲੇ ਦਾ ਪੱਲਾ ਫੜ ਕੇ ਆ ਜਾਣ। ਹਾਂਜੀ,
ਪ੍ਰਾਨ ਦਾਨ ਦੀਨ ਸੀ ਉਪਕਾਰੀ।
ਗੁਰੂਦੇਵ ਦਾ ਇਹ ਬਚਨ ਮੈਂ ਤਾਂ ਮੰਨ ਰਿਹਾ, ਨਾਲੇ ਵੀ ਕਹਿੰਦਾ ਵੀ ਉਹਨਾਂ ਨੇ ਮੈਨੂੰ ਪ੍ਰਾਣ ਦਾਨ ਦਿੱਤਾ, ਮੈਂ ਉਹਨਾਂ ਦੇ ਦਿੱਤੇ ਪ੍ਰਾਣ ਜਿਹੜੇ ਮੇਰੇ ਸਰੀਰ ਚ ਚੱਲਦੇ ਆ ਇਹ ਉਹਨਾਂ ਦਾ ਦਿੱਤਾ ਦਾਨ ਹੈ।
ਗੁਰ ਪ੍ਰਸੰਨ ਹੋਏ ਕਰ ਚੱਲ ਆਏ।
ਗੁਰੂ ਜੀ ਜਦੋਂ ਆ ਜਾਣਗੇ ਪ੍ਰਸੰਨ ਹੋ ਕੇ ਤੇ ਮੇਰਾ ਜੀਵਨ ਸਥਿਰ ਹੋ ਜਾਏਗਾ।
ਕਹੋ ਤਥਾ ਸ਼ੁਭ ਮਤ ਉਪਜਾਏ।
ਵਜ਼ੀਰ ਖਾਨ ਤੂੰ ਬੜਾ ਸਿਆਣਾ, ਮੈਂ ਜਾਣਦਾ ਵੀ ਤੂੰ ਜਾਏਗਾ ਤੇ ਕੋਈ ਨਾ ਕੋਈ ਕੰਮ ਬਣਾ ਕੇ ਆਵੇਗਾ।
ਪਹੁੰਚੋ ਜਾਏ ਨਹੀਂ ਬਿਦਤਾਵ ਹੋ।
ਇਹ ਗੱਲ ਤੇਰੇ ਮੇਰੇ ਚ ਰਹੇ ਨੂੰ ਪ੍ਰਗਟ ਨਾ ਕਰੇਗੀ ਤੇ ਹਵਾ ਨਾ ਨਿਕਲੇ ਵੀ ਮੈਂ ਤੈਨੂੰ ਇਹ ਗੱਲ ਕਹੀ ਵੀ ਤੂੰ ਜਾ ਰਸਤੇ ਚ ਕਿਤੇ ਗੱਲ ਪ੍ਰਗਟ ਨਾ ਕਰੀ।
ਕੁਛ ਨਿਰਪਸੰਗ ਗੁਰੂ ਨਿਕ ਸਾਹਿਬ ਹੋ।
ਜੇ ਕੁਝ ਕੁ ਰਾਜੇ ਨਿਕਲਦੇ ਵੀ ਆ ਉਹਨਾਂ ਦੇ ਚੋਲੇ ਦਾ ਪੱਲਾ ਫੜ ਕੇ ਉਹਨਾਂ ਦਾ ਆਸਰਾ ਲੈ ਕੇ ਤਾਂ ਉਹਨਾਂ ਨੂੰ ਕੱਢ ਵੀ ਲਿਆਈ ਕੋਈ ਗੱਲ ਨੀ, ਜਿੰਨੇ ਆ ਜਾਣ ਉਹਨਾਂ ਦੇ ਚੋਲੇ ਦਾ ਪੱਲਾ ਫੜ ਕੇ ਉਹਨਿਆਂ ਨੂੰ ਲੈ ਆਈ।
ਤੁਰਤ ਚੜਾਏ ਇਹਾਂ ਲੈ ਆਵੋ।
ਛੇਤੀ ਨਾਲ ਉਹਨਾਂ ਨੂੰ ਚੜਾ ਕੇ ਗਵਾਲੀਅਰ ਚੋਂ ਇੱਥੇ ਆਈ ਸਿੱਧਾ ਦਿੱਲੀ ਚ, ਰਸਤੇ ਚ ਰੁਕੀ ਨਾ।
ਸਨਮਾਨ ਤੇ ਆਨੰਦ ਉਪਜਾਵੋ।
ਔਰ ਉਹਨਾਂ ਦਾ ਸਨਮਾਨ ਕਰਦਿਆਂ ਹੋਇਆ, ਉਹਨਾਂ ਦਾ ਸਤਿਕਾਰ ਕਰਦਿਆਂ ਹੋਇਆ ਉਹਨਾਂ ਨੂੰ ਲੈ ਕੇ ਆਵੀ।
ਸੁਣ ਵਜ਼ੀਰ ਖਾਂ ਕਰੀ ਸਲਾਮ।
ਵਜ਼ੀਰ ਖਾਨ ਨੇ ਆਖਿਆ ਬਾਦਸ਼ਾਹ ਸਲਾਮਤ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਵੀ ਤੂੰ ਗੱਲ ਮੰਨੇਗਾ। ਉਹਨੇ ਸਲਾਮ ਕੀਤੀ ਬਾਦਸ਼ਾਹ ਨੂੰ।
ਚੜ ਕਰ ਚਲਿਓ ਤੁਰੰਗ ਅਭਿਰਾਮ,
ਸੋਹਣੇ ਘੋੜੇ ਤੇ ਸਵਾਰ ਹੋ ਕੇ ਵਜ਼ੀਰ ਖਾਨ ਜੀ ਚੱਲ ਪਏ ਗਵਾਲੀਅਰ ਨੂੰ।
ਤੂਰਨ ਗਮਨਿਓ ਪਹੁੰਚੋ ਜਾਈ,
ਬੜੀ ਛੇਤੀ ਨਾਲ ਚੱਲ ਕੇ ਵਜ਼ੀਰ ਖਾਨ ਗਵਾਲੀਅਰ ਪਹੁੰਚਿਆ।
ਉਤਰਿਓ ਵਹਿਰ ਦੁਰਗ ਅਗਵਾਈ,
ਕਿਲੇ ਦੇ ਕੋਲ ਜਾ ਕੇ ਉਤਰਿਆ।
ਚੱਲ ਸੋ ਕਰ ਪਦ ਬਦਨ ਪਖਾਰੇ,
ਪਾਣੀ ਦੇ ਨਾਲ ਜਾ ਕੇ ਰਸਤੇ ਦਾ ਜਿਹੜਾ ਮਿੱਟੀ ਘੱਟਾ ਸੀ ਉਹ ਧੋਇਆ, ਮੂੰਹ ਹੱਥ ਧੋਇਆ ਤੇ ਧੋ ਕੇ ਆਪਣੇ ਹੱਥ ਪੈਰ।
ਭਇਓ ਪੁਨੀਤ ਸੋ ਬਸਤਰ ਸੁਧਾਰੇ,
ਕੱਪੜੇ ਸਾਫ ਪਾਏ, ਝਾੜ ਫੂਕ ਕੀਤੀ ਤੇ ਫਿਰ ਸਤਿਗੁਰੂ ਜੀ ਦੇ ਪਾਸ ਮਹਾਰਾਜ ਜੀ ਨੂੰ ਬੇਨਤੀ ਕਰਨ ਲਈ ਆਇਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।